ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਜਿਸਮੈਂ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਜਜਨ ਭਜਨ ਮਮ ਖਾਲਸਾ ਖਾਲਸਾ ਪੂਜਬ ਜੋਗ ਦਾਸ ਗੋਬਿੰਦ ਫਤਿਹ ਖਾਲਸਾ ਦਰਸ ਪਰਸ ਮਿਟੇ ਸੋਗ ਜਿਸਮੈਂ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਣ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੁੱਜਰ ਰੰਗਰ ਜੇ ਮਦ ਭਰੇ ਚੜੇ ਸਿੰਘ ਸਭ ਦੇਖਣ ਕਰੇ ਗਹਿ ਗਹਿ ਸ਼ਸਤਰ ਸਦਨ ਦਰ ਠਾਂਡੇ ਦਰਬੇ ਕਾਰਨ ਹੋਵੇ ਕਰ ਕਾਢੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਸਾਜੀ ਨਿਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਜੀ ਮਹਾਰਾਜ ਸੱਚੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਵਿਖੇ ਸੰਧਿਆ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਕੇ ਆਪਣੇ ਮਨੁੱਖਾ ਜੀਵਨ ਦੀਆਂ ਕੀਮਤੀ ਘੜੀਆਂ ਨੂੰ ਗੁਰੂ ਲੇਖੇ ਲਾ ਰਹੇ ਹੋ, ਸਫਲਿਆਂ ਬਣਾ ਰਹੇ ਹੋ। ਜਿਵੇਂ ਕਿ ਸਤਿਕਾਰਯੋਗ ਸਿੰਘ ਸਾਹਿਬ ਜੀ ਨੇ ਦੱਸਿਆ ਹੈ ਕਿ ਅੱਜ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਦਸਵੇਂ ਪਾਤਸ਼ਾਹ ਜੀ ਦੇ ਸਾਹਿਬਜ਼ਾਦੇ ਦੂਸਰੇ ਨੰਬਰ ਦੇ ਉਹਨਾਂ ਦਾ ਪਾਵਨ ਜਨਮ ਦਿਨ ਹੈ, ਪ੍ਰਕਾਸ਼ ਦਿਹਾੜਾ ਹੈ। ਬਾਬਾ ਜੁਝਾਰ ਸਿੰਘ ਜੀ ਜਨਮ ਮਰਨ ਤੋਂ ਰਹਿਤ ਅਵਸਥਾ ਦੇ ਮਾਲਕ ਹੋਏ ਹਨ। ਜਨਮ ਮਰਨ ਦੋਹੋਂ ਮੈਂ ਨਾ ਹੀ ਜਨ ਪਰਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਨ ਮਿਲਾਏ। ਜਿਨ੍ਹਾਂ ਨੇ ਸਾਧ ਸੰਗਤ ਜੀ ਸਾਡੇ ਭਾਰਤ ਦੇ ਲੋਕਾਂ ਨੂੰ ਅਣਖ ਨਾਲ ਜੀਣਾ ਸਿਖਾ ਦਿੱਤਾ, ਧਰਮ ਵਿੱਚ ਵੀ ਪੂਰਾ ਕਰ ਦਿੱਤਾ, ਕਰਮ ਵਿੱਚ ਵੀ ਸਾਨੂੰ ਪੂਰਾ ਕਰ ਦਿੱਤਾ। ਧਰਮ ਕਰਮ ਦੀ ਜਾਂਚ ਸਹੀ ਮਹਿਨਿਆਂ ਵਿੱਚ ਉਹਨਾਂ ਸਾਹਿਬਜ਼ਾਦਿਆਂ ਨੇ ਸਿਖਾਈ ਹੈ, ਕਿਸ ਤਰ੍ਹਾਂ ਆਪਣਾ ਕਰਮ ਕਰਨਾ ਹੈ ਅਤੇ ਕਿਵੇਂ ਆਪਣਾ ਧਰਮ ਨਿਭਾਉਣਾ ਹੈ। ਛੱਤਰੀ ਦਾ ਧਰਮ, ਛੱਤਰੀ ਦਾ ਕਰਮ, ਯੁੱਧ ਦੇ ਮੈਦਾਨ ਵਿੱਚ ਜੂਝ ਜਾਣਾ, ਇਹ ਗਿਣਤੀ ਨਹੀਂ ਕਰਨੀ ਕਿ ਅਸੀਂ ਥੋੜ੍ਹੇ ਹਾਂ, ਦੁਸ਼ਮਣ ਜ਼ਿਆਦਾ ਹੈ। ਜ਼ਿਆਦਾ ਥੋੜ੍ਹੇ ਦੀ ਵਿਚਾਰ ਕੀਤੇ ਤੋਂ ਬਿਨਾਂ ਜਿਹੜਾ ਲੱਖਾਂ ਨਾਲ ਜੂਝ ਜਾਂਦਾ, ਲੜ ਕੇ ਸ਼ਹੀਦ ਹੋ ਜਾਂਦਾ, ਅਤਰਥੀ ਮਹਾਰਥੀ ਕਿਹਾ ਜਾਂਦਾ ਹੈ। ਪਰ ਬਾਬਾ ਜੀ ਨੇ ਤਾਂ ਸਾਰੀਆਂ ਹੱਦਾਂ ਟੱਪ ਦਿੱਤੀਆਂ। 10 ਲੱਖ ਦਾ ਮੁਕਾਬਲਾ ਚਮਕੌਰ ਦੀ ਗੜੀ 'ਚ ਕੀਤਾ ਸੀ ਔਰ ਬਹੁਤ ਛੋਟੀ ਉਮਰ ਦੇ ਵਿੱਚ ਲੱਖਾਂ ਵੈਰੀਆਂ ਨਾਲ ਲੜਦੇ ਹੋਏ 22 ਦਸੰਬਰ 1704 ਨੂੰ ਸ਼ਹੀਦੀ ਦਾ ਜਾਮ ਪ੍ਰਾਪਤ ਕਰ ਗਏ। ਛੋਟੀ ਉਮਰ ਵਿੱਚ ਬਾਬਾ ਜੁਝਾਰ ਸਿੰਘ ਜੀ ਸਦਾ ਲਈ ਅਮਰ ਹੋ ਚੁੱਕੇ ਹਨ। ਅੱਜ ਚਮਕੌਰ ਸਾਹਿਬ ਦੀ ਪਾਵਨ ਸਰਜ਼ਮੀਨ ਦੇ ਉੱਤੇ 22 ਦਸੰਬਰ ਨੂੰ ਸ਼ਹੀਦੀ ਜੋੜ ਮੇਲੇ ਲੱਗਦੇ ਹਨ ਅਤੇ ਦੁਸ਼ਹਿਰੇ ਦਾ ਜੋੜ ਮੇਲਾ, ਦੋ ਵੱਡੇ ਮੇਲੇ ਚਮਕੌਰ ਸਾਹਿਬ ਭਰਦੇ ਹਨ, ਇੱਕ ਦੁਸ਼ਹਿਰੇ ਦਾ, ਇੱਕ ਸਾਧ ਸੰਗਤ ਜੀ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ 22 ਦਸੰਬਰ 8 ਪੋਹ ਦਾ ਮੇਲਾ। ਉਹਨਾਂ ਸ਼ਹੀਦੀ ਜੋੜ ਮੇਲਿਆਂ 'ਤੇ ਸੰਗਤਾਂ ਦਰਸ਼ਨ ਕਰਦੀਆਂ ਨੇ। ਛੋਟਾ ਜਿਹਾ ਪਿੰਡ ਚਮਕੌਰ ਦੁਨੀਆਂ ਦੇ ਇਤਿਹਾਸ ਵਿੱਚ ਚਮਕ ਉੱਠਿਆ। ਚਮਕ ਹੈ ਮਿਹਰ ਕੀ ਚਮਕੌਰ ਤੇਰੇ ਜਰੋਂ ਮੇਂ, ਅੱਲਾ ਯਾਰ ਖਾਂ ਜੋਗੀ ਇੱਕ ਮੁਸਲਮਾਨ ਸ਼ਾਇਰ ਨੇ ਸ੍ਰੀ ਚਮਕੌਰ ਸਾਹਿਬ ਦਾ ਸਾਕਾ ਲਿਖਿਆ ਗੰਜੇ ਸ਼ਹੀਦਾਂ, ਅਤੇ ਫਤਿਹਗੜ੍ਹ ਸਾਹਿਬ ਦੇ ਸਾਕੇ ਬਾਰੇ ਲਿਖਿਆ ਸ਼ਹੀਦਾਨੇ ਵਫਾ। ਦੋਵੇਂ ਹੀ ਬੜੇ ਕਮਾਲ ਦੇ ਉਹਨਾਂ ਦੇ ਇਹ ਦੋਵੇਂ ਰਸਾਲੇ ਹਨ, ਦੋਵੇਂ ਸਾਕੇ ਲਿਖੇ ਹਨ। ਚਮਕੌਰ ਦੀ ਧਰਤੀ ਬਾਰੇ ਉਹ ਕਹਿੰਦਾ, ਚਮਕ ਮੇਰ ਚਮਕ ਹੈ ਚਮਕੌਰ, ਮੇਰ ਕੀ ਚਮਕੌਰ ਤੇਰੇ ਜਰੋਂ ਮੇਂ, ਇਹ ਚਮਕੌਰ ਸਾਹਿਬ ਤੇਰੇ ਜਰਿਆਂ ਵਿੱਚ, ਤੇਰੀ ਮਿੱਟੀ ਦੇ ਵਿੱਚ, ਕਣਾਂ ਵਿੱਚ ਵੀ ਮੇਹਰਾਂ ਦੀ ਚਮਕ ਹੈ। ਜਿਹੜੀਆਂ ਮੇਹਰਾਂ ਬਾਜਾਂ ਵਾਲੇ ਨੇ ਕੀਤੀਆਂ, ਜਿਹੜੀਆਂ ਮੇਹਰਾਂ ਉਹਨਾਂ ਸ਼ਹੀਦਾਂ ਨੇ ਆਪਣਾ ਲਹੂ ਡੋਲ ਕੇ ਚਮਕੌਰ ਦੀ ਧਰਤੀ 'ਤੇ ਕੀਤੀਆਂ। ਧੰਨ ਬਾਬਾ ਅਜੀਤ ਸਿੰਘ, ਧੰਨ ਬਾਬਾ ਜੁਝਾਰ ਸਿੰਘ ਜੀ ਦੇ ਖੂਨ ਨਾਲ ਚਮਕੌਰ ਦੀ ਧਰਤੀ ਇਤਨੀ ਪੂਜਨੀਕ ਬਣ ਗਈ ਕਿ ਅੱਲਾ ਯਾਰ ਖਾਂ ਕਹਿੰਦਾ, ਬਸ ਏਕ ਤੀਰਥ ਹੈ ਹਿੰਦ ਮੇਂ ਯਾਤਰਾ ਕੇ ਲੀਏ, ਮੇਰੀ ਨਿਗਾਹ 'ਚ ਇੱਕੋ ਹੀ ਤੀਰਥ ਹੈ ਯਾਤਰਾ ਵਾਸਤੇ ਹਿੰਦੁਸਤਾਨ ਵਿੱਚ, ਬਸ ਏਕ ਤੀਰਥ ਹੈ ਹਿੰਦ ਮੇਂ ਯਾਤਰਾ ਕੇ ਲੀਏ, ਕਟਾਏ ਬਾਪ ਨੇ ਬੱਚੇ ਜਹਾਂ ਖੁਦਾ ਕੇ ਲੀਏ, ਜਿੱਥੇ ਪਿਓ ਨੇ ਆਪਣੇ ਪੁੱਤਰਾਂ ਨੂੰ ਖੁਦਾ ਦੇ ਵਾਸਤੇ, ਸੱਚ ਦੇ ਵਾਸਤੇ, ਧਰਮ ਦੇ ਵਾਸਤੇ, ਹੱਕ ਦੇ ਵਾਸਤੇ, ਦੇਸ਼ ਕੌਮ ਦੇ ਵਾਸਤੇ ਅੱਖਾਂ ਸਾਹਮਣੇ ਕੁਰਬਾਨ ਕੀਤਾ। ਸੋ ਚਮਕੌਰ ਸਾਹਿਬ ਜੀ ਦੇ ਉਹ ਮਹਾਨ ਸ਼ਹੀਦ ਬਾਬਾ ਜੁਝਾਰ ਸਿੰਘ ਜੀ, ਕਲਗੀਧਰ ਦੇ ਸਾਹਿਬਜ਼ਾਦੇ, ਮਾਤਾ ਜੀਤੋ ਜੀ ਦੇ ਦਾਸ ਦੁਲਾਰੇ, ਅੱਜ ਵਾਲੇ ਦਿਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਜਨਮ ਧਾਰਨ ਕੀਤਾ ਸੀ, ਉਹਨਾਂ ਦੇ ਜਨਮ ਦਿਨ ਦੀ ਸਾਰੀ ਸੰਗਤ ਨੂੰ ਵਧਾਈ ਹੋਵੇ, ਲੱਖ ਲੱਖ ਵਧਾਈ ਹੋਵੇ। ਹੁਣ ਜੋ ਲੜੀਵਾਰ ਕਥਾ ਖਾਲਸੇ ਪੰਥ ਨੂੰ ਸਾਜਿਆ ਦਸਵੇਂ ਪਾਤਸ਼ਾਹ ਨੇ, 1.25 ਲੱਖ ਸੇ ਏਕ ਲੜਾਊਂ, ਗਿੱਦੜੋਂ ਸੇ ਮੈਂ ਸ਼ੇਰ ਬਣਾਊਂ, ਚਿੜੀਆਂ ਸੇ ਮੈਂ ਬਾਜ ਤੁੜਾਊਂ, ਤਬੈ ਗੋਬਿੰਦ ਸਿੰਘ ਨਾਮ ਕਹਾਊਂ ਦਾ ਜੋ ਮਹਾਰਾਜ ਨੇ ਬਚਨ ਕੀਤਾ ਸੀ ਅੰਬਾਲੇ ਦੀ ਧਰਤੀ 'ਤੇ। ਅੰਬਾਲੇ ਦੀ ਧਰਤੀ 'ਤੇ ਗੁਰਦੁਆਰਾ ਬਾਦਸ਼ਾਹੀ ਬਾਗ ਹੈ, ਉੱਥੇ ਸਾਧ ਸੰਗਤ ਜੀ ਬਾਦਸ਼ਾਹ ਦਾ ਬਾਗ, ਹੁਣ ਵੀ ਜਗ੍ਹਾ ਦਾ ਨਾਮ ਉਸੇ ਤਰ੍ਹਾਂ ਹੀ ਬੋਲਦਾ ਹੈ, ਕਲੋਨੀ ਦਾ, ਧਰਤੀ ਦਾ। ਬਾਦਸ਼ਾਹ, ਮੁਗਲ ਬਾਦਸ਼ਾਹ ਨੇ ਬਾਗ ਲਵਾਇਆ ਹੋਇਆ ਸੀ। ਜਦੋਂ ਦਿੱਲੀ ਤੋਂ ਲਾਹੌਰ ਅਤੇ ਲਾਹੌਰ ਤੋਂ ਦਿੱਲੀ ਜਾਂਦਾ ਸੀ ਬਾਦਸ਼ਾਹ, ਅੰਬਾਲਾ ਰਸਤੇ 'ਚ ਆਉਂਦਾ ਸੀ, ਉੱਥੇ ਬਾਗ ਦੇ ਵਿੱਚ ਬਾਦਸ਼ਾਹ ਠਹਿਰਿਆ ਕਰਦਾ ਸੀ। ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ 8 ਸਾਲ ਦੀ ਉਮਰ ਦੇ ਵਿੱਚ ਉਸ ਬਾਗ ਵਿੱਚ ਚਰਨ ਪਾਏ। ਲਖਨੌਰ ਸਾਹਿਬ ਪਿੰਡ ਹੈ ਨੇੜੇ ਹੀ, ਗੁਰੂ ਕਲਗੀਧਰ ਜੀ ਦੇ ਨਾਨਕਿਆਂ ਦਾ ਪਿੰਡ, ਉੱਥੇ ਗੁਰੂ ਸਾਹਿਬ ਦਾ ਮਾਮਾ ਰਹਿੰਦਾ ਸੀ ਮੇਹਰ ਚੰਦ, ਜਿਹਦੇ ਕੋਲ ਪਟਨੇ ਤੋਂ ਆ ਕੇ ਦਸਵੇਂ ਪਾਤਸ਼ਾਹ ਮਹਾਰਾਜ ਲਗਭਗ 1 ਸਾਲ 1.25 ਸਾਲ ਲਖਨੌਰ ਸਾਹਿਬ ਚਰਨ ਪਾਏ ਹਨ। ਛੋਟਾ ਜਿਹਾ ਪਿੰਡ ਹੈ ਪਰ ਇਤਿਹਾਸ ਉੱਥੋਂ ਦਾ ਬੜਾ ਵੱਡਾ ਹੈ, ਅੰਬਾਲੇ ਤੋਂ 10 ਕਿਲੋਮੀਟਰ ਦੂਰੀ 'ਤੇ ਹੈ। ਸਾਧ ਸੰਗਤ ਜੀ, ਉੱਥੇ ਦਸਵੇਂ ਪਾਤਸ਼ਾਹ ਜੀ ਦੇ ਪਲੰਘ, ਮਾਤਾ ਗੁਜਰੀ ਜੀ ਦੇ ਫੋਲਡਿੰਗ ਪਲੰਘ ਪਏ ਹਨ, ਉਸ ਜ਼ਮਾਨੇ ਦੇ ਫੋਲਡ ਹੋ ਜਾਣ ਵਾਲੇ, ਬੜੇ ਸੁੰਦਰ। ਅਜੇ ਵੀ ਉੱਥੇ ਮਾਤਾ ਜੀ ਦੀਆਂ ਆਟਾ ਗੁੰਨਣ ਵਾਲੀਆਂ ਪਰਾਤਾਂ ਪਲੰਘ ਦੇ ਪਾਵੇ, ਕਲਗੀਧਰ ਪਾਤਸ਼ਾਹ ਦੇ ਤੀਰ, ਸਤਿਗੁਰਾਂ ਦੇ ਖੰਜਰ ਕਟਾਰਾਂ ਅਤੇ ਗੁਰੂ ਸਾਹਿਬ ਦੇ ਨਿਸ਼ਾਨ ਪਏ ਹਨ, ਸੰਗਤਾਂ ਦਰਸ਼ਨ ਕਰਦੀਆਂ। ਉੱਥੋਂ ਚੱਲ ਕੇ ਅੰਬਾਲੇ ਆਏ ਸਨ, ਜਦੋਂ ਅੰਬਾਲੇ ਆਏ ਤਾਂ ਬਾਦਸ਼ਾਹੀ ਬਾਗ ਦੇ ਵਿੱਚ ਕਲਗੀਧਰ ਪਿਤਾ ਜੀ ਨੇ ਚਰਨ ਪਾਏ, ਉੱਥੇ ਅੰਬਾਲੇ ਸ਼ਹਿਰ ਦਾ ਜਿਹੜਾ ਵੱਡਾ ਕਾਜ਼ੀ ਸੀ ਅਮੀਰ ਦੀਨ, ਉਹ ਸ਼ਹਿਰ ਦੇ ਕਾਜ਼ੀ ਨੇ ਉੱਥੇ ਸ਼ਹਿਰ ਤੋਂ ਬਾਹਰ ਨਿਕਲ ਕੇ ਬਾਗ ਵਿੱਚ ਜਦੋਂ ਵੇਖਿਆ ਗੁਰੂ ਗੋਬਿੰਦ ਸਿੰਘ ਸਾਹਿਬ 8 ਸਾਲ ਦੀ ਉਮਰ ਦੇ ਨਾਲ ਫੌਜ ਸ਼ਿਕਾਰ ਖੇਡਣ ਨੂੰ ਮਹਾਰਾਜ ਨਿਕਲੇ ਸਨ, ਅਤੇ ਬਾਜ ਬੜਾ ਸੋਹਣਾ ਰੱਖਿਆ ਹੋਇਆ ਸੀ, ਬੜਾ ਸੋਹਣਾ ਚਿੱਟਾ ਬਾਜ ਵੇਖ ਕੇ ਕਾਜ਼ੀ ਦਾ ਮਨ ਬੇਈਮਾਨ ਹੋ ਗਿਆ। ਸ਼ਹਿਰ ਦਾ ਉਹ ਵੱਡਾ ਕਾਜ਼ੀ ਕਹਿਣ ਲੱਗਾ, ਗੁਰੂ ਜੀ ਆਪਣੇ ਬਾਜ ਨੂੰ ਮੇਰੇ ਬਾਜ ਨਾਲ ਮੁਕਾਬਲਾ ਕਰਾਓ। ਉਹਦਾ ਮਤਲਬ ਸੀ ਵੀ ਬਾਜ ਖੋਹ ਲਵਾਂਗਾ ਮੈਂ, ਇਹ ਛੋਟੀ ਉਮਰ ਦੇ ਹਨ, ਜਿਹਦਾ ਬਾਜ ਜਿੱਤ ਜਾਏਗਾ, ਜਿਹਦਾ ਹਾਰ ਗਿਆ ਹਾਰੇ ਨੂੰ ਆਪਣਾ ਬਾਜ ਦੇਣਾ ਪੈ ਜਾਂਦਾ, ਬਾਜ ਨੂੰ ਬਾਜ ਨਾਲ ਲੜਾਓ। ਕਲਗੀਧਰ ਪਾਤਸ਼ਾਹ ਉਹਦੀ ਗੱਲ ਸੁਣ ਕੇ, 8 ਸਾਲ ਦੇ ਸਨ ਉਦੋਂ ਮਹਾਰਾਜ, ਬੜਾ ਲਾਜਵਾਬ ਕਰਨ ਵਾਲਾ ਜਵਾਬ ਦਿੱਤਾ, ਕਹਿਣ ਲੱਗੇ ਕਾਜ਼ੀ ਬਾਜ ਨੂੰ ਬਾਜ ਨਾਲ ਲੜਾਇਆ ਤੇ ਕੀ ਲੜਾਇਆ, ਜੇ ਸਖਤਾ ਸਖਤੇ ਕੋ ਮਾਰੇ ਤਾਂ ਮਨ ਰੋਸ ਨ ਹੋਈ। ਬਾਜ ਵੀ ਤਾਕਤਵਰ ਹੈ, ਤੇਰਾ ਵੀ ਸਾਡਾ ਵੀ, ਬਾਜ ਤਾਂ ਲੜਦੇ ਹੀ ਰਹਿੰਦੇ ਆ, ਆਪਾਂ ਚਿੜੀਆਂ ਨਾਲ ਬਾਜ ਲੜਾਈਏ, ਤੂੰ ਸਾਡਾ ਬਾਜ ਅਸੀਂ ਛੱਡਦੇ ਹਾਂ ਤੇ ਤੂੰ ਆਪਣੀਆਂ ਚਿੜੀਆਂ ਛੱਡ। ਉਹ ਕਾਜ਼ੀ ਕਹਿੰਦਾ, ਮਹਾਰਾਜ ਮਜ਼ਾਕ ਕਰਦੇ ਹੋ, ਮੇਰੇ ਤੁਹਾਡਾ ਬਾਜ ਮੇਰੀਆਂ ਚਿੜੀਆਂ ਖਾ ਕੇ ਨਾਸਤਾ ਪਾਣੀ ਕਰਕੇ ਤੁਰ ਜਾਏਗਾ, ਤੇ ਤੁਸੀਂ ਆਪਣੇ ਬਾਜ ਦੀ ਖੁਰਾਕ ਭਾਲਦੇ ਹੋ ਫਰੀ ਵਿੱਚ। ਮਹਾਰਾਜ ਕਹਿੰਦੇ, ਫਿਰ ਇੱਦਾਂ ਕਰ ਲੈ, ਤੂੰ ਬਾਜ ਕੱਢ ਦੇ, ਅਸੀਂ ਚਿੜੀਆਂ ਭੇਜ ਦਿੰਦੇ ਹਾਂ। ਉਹ ਬੜਾ ਹੈਰਾਨ ਹੋਇਆ ਵੀ ਚਿੜੀਆਂ ਦਾ ਤੇ ਬਾਜ ਦਾ ਕੀ ਮੁਕਾਬਲਾ, ਚਿੜੀਆਂ ਤੇ ਬਾਜ ਦੀ ਖੁਰਾਕ ਹੁੰਦੀਆਂ। ਫਿਰ ਉਹ ਮੰਨ ਗਿਆ, ਕਹਿੰਦਾ ਦੇਖ ਲਓ, ਉੱਥੇ ਸਾਧ ਸੰਗਤ ਜੀ ਇੱਕ ਜਮੋਏ ਦਾ ਦਰਖਤ ਸੀ, ਹੁਣ ਤਾਂ ਕਾਰ ਸੇਵਾ ਵਾਲੇ ਬਾਬਿਆਂ ਨੇ 15-20 ਸਾਲ ਹੋ ਗਏ ਉਹ ਵੱਢ ਦਿੱਤਾ, ਪਰ ਅਸੀਂ ਦੇਖਿਆ ਬਹੁਤ ਵੱਡਾ ਪੁਰਾਤਨ ਦਰਖਤ ਸੀਗਾ, ਉਹਦੇ ਉੱਤੇ ਬੈਠੀਆਂ ਚਿੜੀਆਂ ਨੂੰ 10ਵੇਂ ਪਾਤਸ਼ਾਹ ਨੇ ਨਜ਼ਰੇ ਰਹਿਮਤ ਨਾਲ ਤੱਕਿਆ, ਜਦੋਂ ਮਿਹਰ ਦੀ ਨਿਗਾਹ ਕੀਤੀ ਤੇ ਚਿੜੀਆਂ ਜਿੰਨਾ ਬਲ ਆ ਗਿਆ, ਦੋਵੇਂ ਚਿੜੀਆਂ ਉੱਡ ਕੇ ਬਾਜ ਨੂੰ ਪੈ ਗਈਆਂ, ਮਾਰ ਮਾਰ ਕੇ ਉਹਨਾਂ ਨੇ ਚੁੰਝਾ ਬਾਜ ਅੰਨਾ ਕਰ ਦਿੱਤਾ, ਤੇ ਉੱਥੋਂ 1 ਕਿਲੋਮੀਟਰ ਦੂਰੀ ਤੇ ਲੱਭੂ ਵਾਲਾ ਤਲਾਬ ਪੁਰਾਤਨ ਜਗ੍ਹਾ ਹੈ, ਉੱਥੇ ਪਹੁੰਚ ਕੇ ਬਾਜ ਦੀ ਬੋਟੀ ਬੋਟੀ ਵੱਖਰੀ ਕਰ ਦਿੱਤੀ। ਕਲਗੀਧਰ ਪਾਤਸ਼ਾਹ ਤੇ ਕਾਜ਼ੀ ਅਤੇ ਸ਼ਹਿਰ ਦੇ ਸਾਰੇ ਲੋਕ ਉੱਥੇ ਪਹੁੰਚੇ, ਜਦੋਂ ਉੱਥੇ ਪਹੁੰਚੇ ਤੇ ਸਾਧ ਸੰਗਤ ਜੀ ਸਾਰਿਆਂ ਨੇ ਵੇਖਿਆ ਬਾਜ ਦੀਆਂ ਹੱਡੀਆਂ, ਬਾਜ ਦੇ ਖੰਭ ਖਿਲਰੇ ਪਏ ਤੇ ਮਰਿਆ ਪਿਆ, ਚਿੜੀਆਂ ਕੋਲ ਬੈਠੀਆਂ ਨੇ। ਹਜ਼ੂਰ ਨੇ ਉੱਥੇ ਬਚਨ ਕੀਤਾ, ਚਿੜੀਆਂ ਸੇ ਮੈਂ ਬਾਜ ਤੁੜਾਊ, ਗਿੱਦੜੋਂ ਸੇ ਮੈਂ ਸ਼ੇਰ ਬਣਾਊ, 1.25 ਲੱਖ ਸੇ ਏਕ ਲੜਾਊ, ਤਬੈ ਗੋਬਿੰਦ ਸਿੰਘ ਨਾਮ ਕਹਾਊ। ਸੋ ਜਿਹੜਾ ਬਚਨ ਮਹਾਰਾਜ ਨੇ ਕਿਹਾ ਉਹ ਕਰਕੇ ਵਿਖਾਇਆ, ਹੁਣ ਗਿੱਦੜਾਂ ਤੋਂ ਸ਼ੇਰ ਵੀ ਬਣਾ ਦਿੱਤੇ ਸਿੰਘ, ਤੇ ਸ਼ਸਤਰਾਂ ਦਾ ਹੁਕਮ ਦਿੱਤਾ ਕੋਈ ਵੀ ਸਿੱਖ ਬਿਨਾਂ ਸ਼ਸਤਰਾਂ ਦੇ ਨਾ ਰਵੇ, ਜਦੋਂ ਸਾਡੇ ਦਰਬਾਰ ਵਿੱਚ ਆਵੇ ਸ਼ਸਤਰ ਸਜਾ ਕੇ ਆਵੇ, ਸਿੰਘ ਬਰਛਾ ਢਾਲ ਤਲਵਾਰ ਬੰਦੂਕ ਚੱਕਰ ਬੇਅੰਤ ਸ਼ਸਤਰਾਂ ਨਾਲ ਸਜੇ ਰਹਿਣ ਲੱਗੇ ਹਨ, ਤੇ ਜਿਹੜੀ ਸੰਗਤ ਆਉਂਦੀ ਹੈ ਮਹਾਰਾਜ ਉਹਨਾਂ ਨੂੰ ਸ਼ਸਤਰਾਂ ਦਾ ਸਬਕ ਸਿਖਾਉਂਦੇ ਵੀ ਸ਼ਸਤਰ ਰੱਖੋ। ਸੰਗਤਾਂ ਦਾ ਇੱਕ ਜਥਾ ਆ ਰਿਹਾ ਸੀ, ਬਹੁਤ ਸੋਹਣੀਆਂ ਸੁੰਦਰ ਭੇਟਾਵਾਂ ਗੁਰੂ ਸਾਹਿਬ ਜੀ ਵਾਸਤੇ ਲੈ ਕੇ, ਕਿਸੇ ਦੂਰ ਦੇਸ਼ ਤੋਂ ਸੰਗਤਾਂ ਆਈਆਂ। ਰਸਤੇ 'ਚ ਨੂੰਹ ਪਿੰਡ ਪੈਂਦਾ ਹੈ, ਨੂੰਹ ਪਿੰਡ ਦੇ ਗੁੱਜਰਾਂ ਨੇ ਰੰਗੜਾਂ ਨੇ ਉਹ ਸੰਗਤ ਨੂੰ ਲੁੱਟ ਲਿਆ, ਸੰਗਤ ਕੋਲੋਂ ਉਹ ਵਸਤੂਆਂ ਖੋਹ ਲਈਆਂ ਜਿਹੜੀਆਂ ਸੰਗਤ ਗੁਰੂ ਮਹਾਰਾਜ ਵਾਸਤੇ ਲੈ ਕੇ ਆਈ ਸੀ। ਸੰਗਤ ਰੋਂਦੀ ਕੁਰਲਾਂਦੀ ਗੁਰੂ ਸਾਹਿਬ ਕੋਲ ਆਈ, ਬੇਨਤੀ ਕੀਤੀ, ਗਰੀਬ ਨਿਵਾਜ ਸਾਨੂੰ ਰੰਗੜਾ ਨੇ ਲੁੱਟ ਲਿਆ ਹੈ। ਮਹਾਰਾਜ ਕਹਿੰਦੇ, ਭਾਈ ਲੁੱਟਿਆ ਤਾਂ ਹੈ, ਤੁਸੀਂ ਸ਼ਸਤਰ ਨਹੀਂ ਰੱਖਦੇ, ਤੁਸੀਂ ਸਾਡਾ ਹੁਕਮ ਮੰਨੋ, ਇੱਕ ਤਾਂ ਦਾੜੀ ਕੇਸ ਸਾਬਤ ਰੱਖੋ ਅਤੇ ਇੱਕ ਸ਼ਸਤਰ ਰੱਖੋ, ਸ਼ਸਤਰਾਂ ਤਾਂ ਕੇਸਾਂ ਦੇ ਨਾਲ ਤੁਸੀਂ ਸਰਦਾਰ ਬਣ ਜਾਓਗੇ, ਰਾਜੇ ਮਹਾਰਾਜੇ ਵੀ ਤੁਹਾਥੋਂ ਡਰਿਆ ਕਰਨਗੇ, ਜੇ ਸ਼ਸਤਰਾਂ ਦੇ ਕੇਸਾਂ ਤੋਂ ਬਿਨਾਂ ਰਵੋਗੇ, ਬਿਨਾਂ ਸ਼ਸਤਰ ਕੇਸੰਗ ਨਰਿੰਗ ਭੇਡ ਜਾਨੋ, ਕੇਸਾਂ ਤੋਂ ਸ਼ਸਤਰਾਂ ਤੋਂ ਬਿਨਾਂ ਬੰਦਾ ਭੇਡ ਦੀ ਨਿਆਈ ਹੁੰਦਾ ਹੈ। ਗਹਿ ਕਾਨ ਤਾਕੇ ਕਿਤੇ ਲੈ ਸਿਧਾਨੋ, ਕੰਨ ਤੋਂ ਫੜ ਕੇ ਜਿੱਥੇ ਮਰਜ਼ੀ ਲੈ ਜਾਵੇ ਅਗਲਾ, ਸ਼ਸਤਰਧਾਰੀ ਨੂੰ ਹਰ ਕੋਈ ਹੱਥ ਪਾਉਣ ਤੋਂ ਪਹਿਲਾਂ 100 ਵਾਰੀ ਸੋਚੇਗਾ ਵੀ ਇਹਦੇ ਕੋਲ ਤਲਵਾਰ ਹੈ, ਕਿਰਪਾਨ ਹੈ, ਮਾਰੇਗਾ। ਕੇਸਾਂ ਦਾ ਤੇ ਸ਼ਸਤਰਾਂ ਦਾ ਬੜਾ ਰੋਹਬ ਹੈ, ਇਹ ਨਾ ਛੱਡਿਆ ਕਰੋ। ਮਹਾਰਾਜ ਨੇ ਹੁਕਮ ਦਿੱਤਾ ਜਦੋਂ, ਨਾਲ ਹੀ ਕਹਿਤਾ ਭਾਈ ਤੁਹਾਡਾ ਜਿਹੜਾ ਸਮਾਨ ਦੁਸ਼ਟਾਂ ਨੇ ਖੋਇਆ, ਕੱਲ੍ਹ ਨੂੰ ਅਸੀਂ ਤੁਹਾਨੂੰ ਵਾਪਸ ਕਰਾ ਦਿਆਂਗੇ, ਚਿੰਤਾ ਨਾ ਕਰੋ। ਮਹਾਰਾਜ ਅਗਲੇ ਦਿਨ ਸ਼ਿਕਾਰ ਦੇ ਬਹਾਨੇ ਫੌਜਾਂ ਲੈ ਕੇ ਚੜ੍ਹੇ ਨੂੰਹ ਪਿੰਡ ਵੱਲ ਜਾ ਗੱਜੇ, ਜਾ ਕੇ ਪਿੰਡ ਨੂੰ ਘੇਰਾ ਪਾ ਲਿਆ। ਜਦੋਂ ਪਿੰਡ ਦੇ ਆਲੇ ਦੁਆਲੇ ਖਾਲਸੇ ਦੀ ਫੌਜ ਵੇਖੀ, ਉਹਨਾਂ ਮੂਰਖਾਂ ਰੰਗੜਾਂ ਦੀ ਮੌਤ ਆਈ ਹੋਈ ਸੀ, ਉਹਨਾਂ ਨੇ ਅੱਗੋਂ ਮੁਕਾਬਲੇ ਦੀ ਤਿਆਰੀ ਕਰ ਲਈ। ਨੂੰਹ ਪਿੰਡ ਦੇ ਵਿੱਚ ਮੁਕਾਬਲਾ ਸ਼ੁਰੂ ਹੋ ਗਿਆ। ਮਹਾਰਾਜ ਨੇ ਵੀ ਖਾਲਸੇ ਨੂੰ ਹੁਕਮ ਦਿੱਤਾ, ਹੁਕਮ ਖਾਲਸੇ ਕੋ ਗੁਰਦੀਨ, ਹੱਥ ਦੁਸ਼ਟਨ ਲਿਓ ਵਸਤੂ ਛੀਨ। ਮਹਾਰਾਜ ਕਹਿੰਦੇ ਹੱਲਾ ਕਰ ਦਿਓ ਖਾਲਸਾ ਜੀ, ਇਹਨਾਂ ਦੁਸ਼ਟਾਂ ਨੂੰ ਸੋਧ ਕੇ ਜੋ ਇਹਨਾਂ ਨੇ ਸਮਾਨ ਸੰਗਤ ਕੋਲੋਂ ਖੋਇਆ ਹੈ ਉਹ ਸਾਰਾ ਇਹਨਾਂ ਕੋਲੋਂ ਵਸੂਲ ਕਰ ਲਓ। ਤੋ ਹੁਣ ਜੰਗ ਸ਼ੁਰੂ ਹੋ ਗਿਆ ਨੂੰਹ ਪਿੰਡ ਦੇ ਵਿੱਚ। ਆਪਾਂ ਸਰਵਣ ਕਰੀਏ, ਮਨ ਬਿਰਤੀਆਂ ਜੋੜੀਏ ਬਾਜਾਂ ਵਾਲੇ ਸਤਿਗੁਰਾਂ ਦੇ ਚਰਨਾਂ ਨਾਲ, ਪਿਆਰ ਨਾਲ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਗੁੱਜਰ ਰੰਗੜ ਜੇ ਮਦ ਭਰੇ,
ਜਿਹੜੇ ਹੰਕਾਰੀ ਸਨ ਗੁੱਜਰ ਤੇ ਰੰਗੜ,
ਚੜੇ ਸਿੰਘ ਸਭ ਦੇਖਣ ਕਰੇ।
ਉਹਨਾਂ ਨੇ ਵੇਖਿਆ ਕਿ ਖਾਲਸੇ ਦੀ ਫੌਜ ਆ ਗਈ ਹੈ, ਗੁਰੂ ਗੋਬਿੰਦ ਸਿੰਘ ਖੁਦ ਆਏ ਹਨ ਤੇ ਇਹਨਾਂ ਦੇ ਨਾਲ ਅਸੀਂ ਮੁਕਾਬਲਾ ਕਰੀਏ।
ਗਹਿ ਗਹਿ ਸ਼ਸਤਰ ਸਦਨ ਦਰ ਠਾਂਡੇ,
ਗੁੱਜਰਾਂ ਦੀ ਜੇ ਸਿਆਣਪ ਹੁੰਦੀ, ਸਿਆਣੇ ਹੁੰਦੇ, ਆਪਣਾ ਜਾਨ ਬਚਾਣੀ ਹੁੰਦੀ ਤੇ ਮਹਾਰਾਜ ਦੇ ਅੱਗੇ ਹੱਥ ਜੋੜ ਦਿੰਦੇ ਵੀ ਗਲਤੀ ਹੋ ਗਈ ਹੈ ਤੇ ਮਹਾਰਾਜ ਜੋ ਸਾਡੇ ਤੋਂ ਗਲਤੀ ਹੋਈ ਸਾਨੂੰ ਸਜ਼ਾ ਦੇ ਦਿਓ ਤੇ ਆਹ ਆਪਣਾ ਸਮਾਨ ਲੈ ਜਾਓ, ਗੱਲ ਟਲ ਜਾਣੀ ਸੀ। ਪਰ ਗੁੱਜਰ ਹੰਕਾਰੀ ਬੜੇ ਸਨ, ਰੰਗੜ ਤੇ ਗੁੱਜਰ ਇਹ ਲੜਾਕੇ ਵੀ ਬੜੇ ਨੇ ਤੇ ਹੰਕਾਰੀ ਆਕੜਖੋਰ ਵੀ ਬੜੇ ਨੇ। ਗੁੱਜਰਾਂ ਤੇ ਰੰਗੜਾਂ ਨੇ ਸਤਿਗੁਰੂ ਕਲਗੀਧਰ ਪਾਤਸ਼ਾਹ ਦੇ ਮੁਕਾਬਲੇ ਲਈ ਸ਼ਸਤਰ ਚੁੱਕ ਲਏ।
ਲੜਬੇ ਕਾਰਨ ਹੋਇ ਕਰ ਗਾਢੇ,
ਉਹ ਲੜਨ ਵਾਸਤੇ ਤਿਆਰ ਹੋ ਗਏ। ਉਹਨਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦਾ ਮੁਕਾਬਲਾ ਕਰਨ ਦੀ ਤਿਆਰੀ ਕਰ ਲਈ।
ਕੋ ਲਾਗੀ ਛੁੱਟਣ ਤਫੰਗਾ,
ਸਾਧ ਸੰਗਤ ਜੀ ਕੋਈ ਕੋਈ ਗੋਲੀ ਚੱਲਣ ਲੱਗ ਪਈ, ਕਿਤੇ ਠਾ ਠਾ ਹੋਣ ਲੱਗ ਪਈ।
ਤਬ ਸਿੰਘਨ ਜਾਣਿਓ ਹੋਇ ਜੰਗਾ,
ਸਿੰਘਾਂ ਨੇ ਵੇਖਿਆ ਵੀ ਇਹ ਤਾਂ ਮੁੜਦੇ ਨਹੀਂ, ਇਹ ਤਾਂ ਸਾਡੇ ਨਾਲ ਲੜਾਈ ਕਰਨਗੇ, ਜੰਗ ਹੋਵੇਗਾ ਇੱਥੇ।
ਇੱਕ ਦੇਸ਼ ਤੇ ਤਿੰਨ ਉੱਪਰ ਪਰੇ,
ਫਿਰ ਸਿੰਘਾਂ ਨੇ ਇੱਕ ਪਾਸਿਓਂ ਹੱਲਾ ਕਰ ਦਿੱਤਾ। ਜੇ ਤਾਂ ਦੁਸ਼ਮਣ ਕੋਈ ਅਗਲਾ ਪਿਆਰ ਨਾਲ ਹੱਥ ਜੋੜ ਕੇ ਮਿਲ ਜਾਂਦਾ ਤੇ ਗੱਲ ਹੋਰ ਸੀ, ਇਹ ਤਾਂ ਦੁਸ਼ਮਣ ਬਣ ਕੇ ਸਾਹਮਣੇ ਖਲੋ ਗਏ ਹੈ, ਮੁਕਾਬਲੇ ਲਈ ਤਿਆਰ ਹੋ ਗਏ ਹੈ, ਹੁਣ ਤਾਂ ਲੜਨਾ ਹੀ ਪੈਣਾ। ਜੋ ਅਸੀਂ ਚੜ੍ਹ ਕੇ ਆਏ ਹਾਂ, ਫੌਜ ਲੈ ਕੇ ਆਏ ਹਾਂ, ਤਾਂ ਮਜਬੂਰੀ ਨੂੰ ਸਾਧ ਸੰਗਤ ਜੀ ਕਦੀ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਪਹਿਲਾ ਹੱਲਾ ਨਹੀਂ ਕੀਤਾ, ਪਹਿਲਾ ਵਾਰ ਵੀ ਨਹੀਂ ਕੀਤਾ। ਮਹਾਰਾਜ ਕਹਿੰਦੇ ਚੂੰਕਾਰ ਅੱਜ ਹਵਾ ਹੀਲ ਤੇ ਦਾਰ ਗੁਜਸਤ, ਹਲਾਲ ਅਸਤ ਬੁਰਤਨ ਬਾ ਸ਼ਮਸ਼ੀਰ ਦਸਤ। ਜਦੋਂ ਕੋਈ ਗੱਲਬਾਤ ਨਾਲ ਜਾਂ ਕੋਈ ਹੋਰ ਤਰੀਕੇ ਨਾਲ ਮਸਲਾ ਹੱਲ ਨਹੀਂ ਹੁੰਦਾ ਤਾਂ ਤਲਵਾਰ ਚੁੱਕਣੀ ਚਾਹੀਦੀ ਹੈ, ਇਹ ਨਹੀਂ ਕਿ ਪਹਿਲਾਂ ਹੀ ਜਾਂਦੇ ਅਗਲੇ ਦਾ ਸਿਰ ਵੱਢ ਦਿਓ ਬਿਨਾਂ ਮਤਲਬ ਦੇ। ਜੇ ਕਿਸੇ ਨੇ ਕੋਈ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆਉਂਦਾ, ਹੱਦ ਹੀ ਕਰੀ ਜਾਂਦਾ, ਤਾਂ ਫਿਰ ਉਹਦੇ ਨਾਲ ਜੰਗ ਹੁੰਦਾ ਹੈ। ਤੰਗ ਆਮਦ ਬਜੰਗ ਆਮਦ, ਗੁਰਬਾਣੀ 'ਚ ਮਹਾਰਾਜ ਦਸਮ ਪਾਤਸ਼ਾਹ ਜੀ ਨੇ ਜਫਰਨਾਮੇ 'ਚ ਵੀ ਲਿਖਿਆ ਅਤੇ ਪੁਰਾਣੇ ਬਜ਼ੁਰਗਾਂ ਦੀ ਕਹਾਵਤ ਵੀ ਚਲੀ ਆਉਂਦੀ ਹੈ, ਤੰਗ ਆਮਦ ਬਜੰਗ ਆਮਦ, ਵੀ ਜਦੋਂ ਤੰਗ ਹੁੰਦਾ ਬੰਦਾ ਉਹ ਜੰਗ ਦੇ ਆਇਦ ਹੋ ਜਾਂਦਾ, ਜੰਗ ਨੂੰ ਤਿਆਰ ਹੋ ਜਾਂਦਾ। ਸੋ ਹੁਣ ਖਾਲਸੇ ਨੂੰ ਮਜਬੂਰਨ ਜੰਗ ਕਰਨਾ ਪਿਆ।
ਖੈਂਚੇ ਖੜਗ ਹੱਥ ਖਰ ਧਰੇ,
ਹੱਥ ਵਿੱਚ ਖੰਡੇ ਫੜ ਕੇ, ਤਲਵਾਰਾਂ ਫੜ ਕੇ, ਗੁਰੂ ਦੀਆਂ ਫੌਜਾਂ ਤਿਆਰ ਬਰ ਤਿਆਰ ਹੋ ਗਈਆਂ।
ਗਾਡੇ ਖਰੇ ਅੰਗ ਤਿੰਨ ਕਾਟੇ,
ਔਰ ਲੜਾਈ ਸ਼ੁਰੂ ਹੋ ਗਈ, ਕਿਤੇ ਤਲਵਾਰਾਂ ਨਾਲ, ਕਿਤੇ ਬਰਛਿਆਂ ਨਾਲ, ਕਿਤੇ ਗੋਲੀਆਂ ਨਾਲ ਮੁਕਾਬਲਾ ਸ਼ੁਰੂ ਹੋ ਗਿਆ, ਕਿਤੇ ਤੀਰਾਂ ਤੇ ਕਿਤੇ ਗੋਲੀਆਂ ਦਾ ਮੀਂਹ ਵਸਣ ਲੱਗਾ। ਜਿੱਥੇ ਜਿੱਥੇ ਰੰਗੜ ਸਿੰਘਾਂ ਦੇ ਸਾਹਮਣੇ ਆਏ, ਖੰਡਿਆਂ ਨਾਲ ਤੇਗਾਂ ਨਾਲ ਸਿੰਘਾਂ ਨੇ ਤਸ਼ਾ ਮੁੱਚ ਝਟਕ ਦਿੱਤੇ।
ਹਲਾ ਹੂਲ ਕਰ ਸਗਰੇ ਡਾਟੇ,
ਹਲਾ ਹੁਲਾ ਹੱਲੇ ਤੇ ਹੱਲਾ ਕਰਕੇ, ਮਾਰ ਲਓ ਫੜ ਲਓ ਕਰਕੇ ਪੈ ਗਏ ਤੇ ਰੰਗੜਾਂ ਨੂੰ ਪਿੰਡ 'ਚ ਵਾੜ ਦਿੱਤਾ।
ਕੁਛ ਕੁ ਤਫੰਗਾ ਤਿੰਨੋਂ ਚਲਾਈ,
ਕੁਝ ਕੁ ਬੰਦੂਕਾਂ ਉਹਨਾਂ ਨੇ ਚਲਾਈਆਂ ਕੋਠਿਆਂ ਦੇ ਚੜ੍ਹ ਕੇ, ਕਿਉਂਕਿ ਉਹ ਘਰਾਂ ਵਿੱਚ ਸਨ ਤੇ ਸਿੰਘ ਗਲੀਆਂ ਵਿੱਚ ਸਨ, ਸਿੰਘ ਬਾਹਰ ਰੜੇ ਮੈਦਾਨ ਵਿੱਚ ਸਨ। ਉਹਨਾਂ ਰੰਗੜਾਂ ਨੇ ਖਾਲਸੇ ਉੱਤੇ ਗੋਲੀਆਂ ਚਲਾਈਆਂ ਹਨ।
ਮਿਲੇ ਸਿੰਘ ਮਾਰੇ ਸਮਝਾਈ,
ਪਰ ਸਿੰਘਾਂ ਨੇ ਹੌਸਲਾ ਨਹੀਂ ਹਾਰਿਆ। ਸਿੰਘ ਉਹਨਾਂ ਦੇ ਕੋਠਿਆਂ ਤੇ ਚੜ ਗਏ, ਉਹਨਾਂ ਦੇ ਘਰਾਂ ਚ ਵੜ ਗਏ, ਜਿਹੜੇ ਜਿੱਥੇ ਜਿੱਥੇ ਉਹ ਖੜ ਕੇ ਬੰਦੂਕਾਂ ਚਲਾ ਰਹੇ ਸੀਗੇ। ਸਿੰਘ ਉਹਨਾਂ ਦੇ ਉੱਥੇ ਉਹਨਾਂ ਦੇ ਘਰਾਂ ਚ ਉਹਨਾਂ ਦੇ ਮੋਰਚਿਆਂ ਤੇ ਜਾ ਕੇ ਤੇਗਾਂ ਚਲਾ ਕੇ ਉਹਨਾਂ ਨੂੰ ਵੱਢਣ ਲੱਗੇ।
ਤਾਂ ਰੰਗੜ ਉਮੜੇ ਇੱਕ ਦਿਸ਼ ਮੈਂ,
ਤਾਂ ਫਿਰ ਸਾਰੇ ਰੰਗੜ ਇੱਕ ਪਾਸਿਓਂ ਇਕੱਠੇ ਹੋ ਕੇ ਲੜਨ ਲੱਗੇ।
ਸ਼ਸਤਰ ਪ੍ਰਹਾਰਿਆ ਬਹੁ ਹੋਇਆ ਰਿਸ ਮੈਂ,
ਉਹਨਾਂ ਨੇ ਗੁੱਸੇ ਜਾ ਕੇ ਸ਼ਸਤਰ ਚਲਾਣੇ ਸ਼ੁਰੂ ਕਰ ਦਿੱਤੇ ਖਾਲਸੇ ਨੇ, ਕਿਉਂਕਿ ਰੰਗੜ ਤੇ ਗੁੱਜਰ ਜਿਹੜੀ ਜਾਤ ਹੈ ਸਾਧ ਸੰਗਤ ਦੀ, ਇਹ ਵੀ ਲੜਾਕੀ ਬਰਾਦਰੀ, ਰੰਗੜ ਵੀ ਬੜੇ ਲੜਾਕੇ ਹੁੰਦੇ ਆ। ਮੱਸਾ ਰੰਗੜ ਤੁਸੀਂ ਸੁਣੇ, ਜਿਹਨੇ ਹਰਿਮੰਦਰ ਸਾਹਿਬ ਦੀ ਬੇਅਦਬੀ ਕੀਤੀ ਖਾਲਸੇ ਨੇ, ਭਾਈ ਸੁੱਖਾ ਸਿੰਘ, ਭਾਈ ਮਹਤਾਬ ਸਿੰਘ ਜੀ ਨੇ ਸੋਧਾ ਲਾਇਆ ਸੀ। ਇਹ ਰੰਗੜ ਬਰਾਦਰੀ ਦੇ ਲੋਕ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਾਲ ਬਹੁਤ ਸਮੇਂ ਤੋਂ ਲੜਦੇ ਆਏ, ਗੁੱਜਰ ਵੀ ਤੇ ਰੰਗੜ ਵੀ। ਤੋ ਗੁੱਜਰਾਂ ਤੇ ਰੰਗੜਾਂ ਨੇ ਖਾਲਸੇ ਦਾ ਮੁਕਾਬਲਾ ਸ਼ੁਰੂ ਕਰ ਦਿੱਤਾ।
ਦੁੱਤੀ ਦਿਸ਼ਾ ਗੁੱਜਰ ਮਿਲ ਗਏ,
ਦੂਜੇ ਪਾਸੇ ਗੁੱਜਰ ਵੀ ਸਿੱਖਾਂ ਦੇ ਵੈਰੀ ਤੇ ਰੰਗੜ ਵੀ, ਦੋਵੇਂ ਹੀ ਲੜਨ ਲੱਗੇ।
ਬ੍ਰਿੰਦ ਤੁਫੰਗ ਚਲਾਵਤ ਪਏ,
ਇੱਕ ਪਾਸੇ ਰੰਗੜਾਂ ਨੇ ਗੋਲੀਆਂ ਚਲਾਣੀਆਂ ਸ਼ੁਰੂ ਕਰ ਦਿੱਤੀਆਂ ਸਿੱਖਾਂ ਤੇ, ਦੂਜੇ ਪਾਸੇ ਗੁੱਜਰਾਂ ਨੇ ਗੋਲੀਆਂ ਤੇ ਤੀਰਾਂ ਦਾ ਮੀਂਹ ਵਰਾਣਾ ਸ਼ੁਰੂ ਕਰ ਦਿੱਤਾ।
ਲਾਗੀ ਸਿੰਘਨ ਅੰਗ ਤੁਫੰਗਨ,
ਬਹੁਤ ਸਾਰੀਆਂ ਗੋਲੀਆਂ ਸਿੰਘਾਂ ਨੂੰ ਵੀ ਲੱਗੀਆਂ, ਸਿੰਘਾਂ ਦੇ ਕਿਸੇ ਦੇ ਮੱਥੇ ਵਿੱਚ, ਕਿਸੇ ਦੇ ਛਾਤੀ ਵਿੱਚ, ਕਿਸੇ ਦੇ ਪੱਟ ਵਿੱਚ, ਕਿਸੇ ਦੇ ਮੋਢੇ ਵਿੱਚ, ਕਿਸੇ ਦੇ ਗੋਡੇ ਵਿੱਚ ਇਹ ਗੋਲੀਆਂ ਲੱਗਣ ਲੱਗੀਆਂ। ਗੁਰੂ ਕੇ ਸਿੰਘ ਸ਼ਹੀਦੀਆਂ ਪਾਉਣ ਲੱਗੇ।
ਗਿਰੇ ਕਿਤਕ ਹੋਏ ਪ੍ਰਾਨਨ ਭੰਗਨ,
ਕਈਆਂ ਦੇ ਪ੍ਰਾਣ ਪੰਖੇਰੂ ਉੱਡ ਗਏ, ਕਈ ਸ਼ਹੀਦ ਹੋ ਗਏ।
ਕਰਿਓ ਖਾਲਸੇ ਨੇ ਤਬ ਹੱਲਾ,
ਤਾਂ ਫਿਰ ਖਾਲਸੇ ਨੇ ਜ਼ੋਰ ਦਾ ਹੱਲਾ ਬੋਲਿਆ ਵੀ ਇਹ ਤਾਂ ਸਾਨੂੰ ਮਾਰ ਦੇਣਗੇ ਦੂਰੋਂ ਗੋਲੀਆਂ ਮਾਰ ਮਾਰ ਕੇ।
ਜੋ ਦੁਸ਼ਟਨ ਤੇ ਜਾਏ ਨਾ ਚੱਲਾ,
ਫਿਰ ਜਦੋਂ ਸਤਿ ਸ੍ਰੀ ਅਕਾਲ ਦਾ ਜਕਾਰਾ ਗਜਾ ਕੇ ਸਿੰਘਾਂ ਨੇ ਹੱਲਾ ਕੀਤਾ, ਫਿਰ ਰੰਗੜਾਂ ਕੋਲੋਂ ਖਾਲਸੇ ਦਾ ਹੱਲਾ ਝੱਲਿਆ ਨਾ ਗਿਆ।
ਜਵਾਲਾ ਬੰਮਣੀ ਤਜ ਇੱਕ ਵਾਰ,
ਫਿਰ ਇੱਕੋ ਵਾਰੀ ਸਿੰਘਾਂ ਨੇ ਵੀ ਗੋਲੀਆਂ ਦਾ ਮੀਂਹ ਵਰਾ ਦਿੱਤਾ।
ਬਹੁਰ ਕਰੀ ਨੰਗੀ ਤਲਵਾਰ,
ਜਦੋਂ ਨੇੜੇ ਚਲੇ ਗਏ ਉਹਨਾਂ ਦੇ ਮੋਰਚਿਆਂ ਚ ਵੜ ਕੇ ਤੇਗਾਂ ਧੂ ਲਈਆਂ ਤਲਵਾਰਾਂ ਤੇ ਖੰਡਿਆਂ ਨਾਲ ਯੁੱਧ ਕਰਨ ਲੱਗੇ।
ਕੇਤਕ ਕੇਸਰ ਬਿਖੇ ਲਗਾਈ,
ਕਈਆਂ ਦੇ ਸਿਰਾਂ ਵਿੱਚ ਤੇਗਾਂ ਵੱਜੀਆਂ।
ਕਾਟ ਅੰਗ ਰਿਪ ਦੇ ਗਿਰਾਈ,
ਕਈਆਂ ਦੇ ਮੋਢਿਆਂ ਤੋਂ, ਕਈਆਂ ਦੇ ਪੱਟਾਂ ਤੋਂ, ਕਿਸੇ ਦੇ ਲੱਤਾਂ ਤੋਂ, ਜਿੱਥੇ ਜਿੱਥੇ ਸ਼ਸਤਰ ਵੱਜਿਆ ਵੱਢ ਵੱਢ ਸੁੱਟ ਦਿੱਤੇ ਅੰਗ।
ਖੱਚਾ ਖੱਚ ਤਲਵਾਰਾਂ ਮਾਚੀ,
ਖੱਚਾ ਖੱਚੀ ਤਲਵਾਰਾਂ ਦੀ ਮੱਚ ਗਈ, ਤਛ ਮੁੱਚ ਹੋ ਗਈ, ਘਮਸਾਨ ਦਾ ਯੁੱਧ ਮੱਚ ਗਿਆ।
ਭਈ ਅਰਣ ਸ਼੍ਰੋਣਤ ਸੰਘ ਰਾਚੀ,
ਔਰ ਧਰਤੀ ਲਾਲ ਸੁਰਖ ਹੋ ਗਈ। ਨੂੰ ਪਿੰਡ ਦੀਆਂ ਗਲੀਆਂ ਵਿੱਚ ਰੰਗੜਾਂ ਦੇ ਸਿਰ ਰੁਲਣ ਲੱਗੇ ਹਨ।
ਕੇਤਕ ਕੇਸਰ ਕਾਟ ਗਿਰਾਏ,
ਕਈਆਂ ਦੇ ਸਿਰ ਵੱਢ ਕੇ ਸੁੱਟੇ ਹਨ।
ਪਰੇ ਪ੍ਰਥੀ ਪਰ ਪ੍ਰਾਣ ਗਵਾਏ,
ਕਈ ਆਪਣੇ ਪ੍ਰਾਣ ਪੰਖੇਰੂ ਗਵਾ ਗਏ, ਧਰਤੀ ਤੇ ਲਿਟ ਗਏ, ਜਿਨ੍ਹਾਂ ਨੇ ਹਥਿਆਰ ਚੁੱਕੇ, ਜਿਨ੍ਹਾਂ ਨੇ ਹੱਥ ਖੜੇ ਕਰ ਦਿੱਤੇ, ਅੱਗੋਂ ਕੋਈ ਹਥਿਆਰ ਨਹੀਂ ਚੁੱਕਿਆ, ਉਹਨਾਂ ਨੂੰ ਨਹੀਂ ਮਾਰਿਆ ਖਾਲਸੇ ਨੇ, ਪਰ ਜਿਹੜੇ ਲੜ ਰਹੇ ਸਨ, ਮੁਕਾਬਲਾ ਕਰ ਰਹੇ ਸਨ, ਉਹ ਸਿੰਘਾਂ ਦੇ ਹੱਥੋਂ ਮਾਰੇ ਗਏ।
ਜੋ ਅਰ ਅਰ ਕਰ ਸ਼ਸਤਰ ਚਲਾਇਓ,
ਜਿਹੜਾ ਵੈਰੀ ਸਾਹਮਣੇ ਅੜਿਆ ਸੋ ਚੜਿਆ, ਸ਼ਰਨ ਭਰਿਆ ਸੋ ਤਰਿਆ, ਜਿਨ੍ਹਾਂ ਨੇ ਮੁਕਾਬਲਾ ਕੀਤਾ ਸ਼ਸਤਰ ਚਲਾਏ ਅੱਗੋਂ ਦੀ,
ਸੋ ਤਤ ਸ਼ਿਨ ਹੀ ਮਾਰ ਗਿਰਾਇਓ,
ਉਹ ਤਤ ਸ਼ਿਨ ਸਿੰਘਾਂ ਨੇ ਮਾਰ ਸੁੱਟਿਆ।
ਬੀਸ ਪੱਚੀਸ ਕੱਟੇ ਜਬ ਐਸੇ,
ਜਦੋਂ ਵੀਹ ਪੱਚੀ ਰੰਗੜ ਇੱਦਾਂ ਕੱਟੇ ਮਾਰੇ ਗਏ।
ਦਾਰਨ ਪਿਖੇ ਸਿੰਘ ਸਿੰਘ ਜੈਸੇ,
ਉਹਨਾਂ ਨੂੰ ਪਤਾ ਲੱਗ ਗਿਆ ਵੀ ਜਿਨ੍ਹਾਂ ਨਾਲ ਸਾਡਾ ਪਾਲਾ ਪਿਆ ਆਮ ਬੰਦੇ ਨਹੀਂ, ਇਹ ਸਿੰਘ ਵਾਕਈ ਸਿੰਘ ਹਨ। ਸਿੰਘ ਨਾਮ ਸ਼ੇਰ ਦਾ ਹੈ, ਇਹਦੇ ਸ਼ੇਰ ਦੀ ਤਰ੍ਹਾਂ ਹੀ ਭਿਆਨਕ ਹਨ, ਲੜਾਕੇ ਹਨ, ਤਜਰਬੇਕਾਰ ਸੂਰਮੇ ਹਨ, ਕਿਉਂਕਿ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਟ੍ਰੇਨਿੰਗ ਹੀ ਬੜੀ ਤਗੜੀ ਦਿੰਦੇ ਸਨ। ਸਾਰਾ ਸਾਰਾ ਦਿਨ ਸਿੰਘਾਂ ਨੂੰ ਸ਼ਸਤਰਾਂ ਦੇ ਨਾਲ ਅਭਿਆਸ ਕਰਨ ਦਾ ਹੁਕਮ ਸੀਗਾ। ਦੋ ਹੀ ਅਭਿਆਸ ਗੁਰੂ ਘਰ ਚ ਹੁੰਦੇ ਆ, ਇੱਕ ਬਾਣੀ ਦਾ, ਇੱਕ ਸ਼ਸਤਰਾਂ ਦਾ। ਬਾਣੀ ਪੜ੍ਹੀ ਜਾਣੀ, ਸ਼ਸਤਰ ਚਲਾਈ ਜਾਣੇ, ਏਦਾਂ ਸਿੰਘ ਦਿਨ ਰਾਤ ਅਭਿਆਸ ਕਰਦੇ ਰਹਿੰਦੇ ਸਨ।
ਚੱਲੇ ਭਲਾਏ ਸਦਨ ਕੋ ਤਿਆਗੇ,
ਸੋ ਹੁਣ ਫਿਰ ਰੰਗੜਾਂ ਨੂੰ ਪਤਾ ਲੱਗ ਗਿਆ ਵੀ ਸਾਡਾ ਡਾਢਿਆਂ ਨਾਲ ਵਾਹ ਪੈ ਗਿਆ, ਤੇ ਫਿਰ ਰੰਗੜ ਘਰ ਛੱਡ ਕੇ ਦੌੜਨ ਲੱਗੇ ਹਨ।
ਜਾਣਿਓ ਜਬ ਹੈ ਬਚਹਿ ਨਹਿ ਭਾਗੇ,
ਜਦੋਂ ਰੰਗੜਾਂ ਨੂੰ ਇਹ ਪਤਾ ਲੱਗਿਆ ਵੀ ਹੁਣ ਮਾਰੇ ਜਾਵਾਂਗੇ, ਹੁਣ ਬਚ ਨਹੀਂ ਸਕਦੇ, ਫਿਰ ਜਾਨਾ ਬਚਾ ਕੇ ਰਣ ਤੱਤੇ ਚੋਂ ਭੱਜਣ ਲੱਗੇ ਰੰਗੜ।
ਸ਼ਸਤਰ ਗੇਰ ਕਰ ਜੋਰਤ ਪਏ,
ਤੇ ਫਿਰ ਕਈਆਂ ਨੇ ਹਥਿਆਰ ਸੁੱਟ ਦਿੱਤੇ, ਸ਼ਸਤਰ ਸੁੱਟ ਕੇ ਹੱਥ ਖੜੇ ਕਰ ਦਿੱਤੇ, ਹੱਥ ਜੋੜ ਦਿੱਤੇ, ਮਹਾਰਾਜ ਦਸਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਬੇਨਤੀ ਕੀਤੀ।
ਤਜੀ ਧੀਰ ਕਾਤਰ ਹੋਏ ਗਏ।
ਹੌਸਲਾ ਛੱਡ ਕੇ, ਧੀਰਜ ਛੱਡ ਕੇ, ਕਾਇਰ ਬੁੱਝ ਦਿਲ ਬਣ ਕੇ, ਜਿਹੜੇ ਅੱਗੇ ਸ਼ੇਰ ਬਣੇ ਫਿਰਦੇ ਸੀ, ਹੁਣ ਗਿੱਦੜਾਂ ਤੋਂ ਵੀ ਗਏ ਗੁਆਚੇ ਹੋ ਗਏ।
ਗੁਰ ਕੀ ਦੋਹੀ ਊਚ ਪੁਕਾਰੀ,
ਤੇ ਉਹਨਾਂ ਨੇ ਗੁਰੂ ਮਹਾਰਾਜ ਦੀ ਦੁਆਈ ਦਿੱਤੀ। ਦੁਆਈ ਹੋਵੇ ਗੁਰੂ ਜੀ, ਦੁਆਈ ਹੋਵੇ, ਉੱਚੀ ਉੱਚੀ ਰੌਲਾ ਪਾਉਣ ਲੱਗ ਪਏ। ਗੁਰੂ ਜੀ ਸਾਨੂੰ ਬਖਸ਼ੋ, ਗੁਰੂ ਜੀ ਸਾਡੀ ਜਾਨ ਬਖਸ਼ੀ ਕਰੋ।
ਰੱਛੋ ਰੱਛੋ ਚਰਨ ਤਿਹਾਰੀ,
ਮਹਾਰਾਜ ਅਸੀਂ ਤੁਹਾਡੀ ਸ਼ਰਨ ਵਿੱਚ ਆ, ਰੱਖਿਆ ਕਰੋ ਸਾਡੀ।
ਤਉ ਸਿੰਘ ਬਹੁ ਰਸ ਮਹਿ ਭਰੇ,
ਤਾਂ ਖਾਲਸਾ ਵੀਰ ਰਸ ਚ ਆਇਆ ਹੋਇਆ ਸੀ, ਜਦੋਂ ਸਿੰਘਾਂ ਦੀ ਤੇਗ ਚੱਲ ਪੈਂਦੀ ਫਿਰ ਰੁਕਦੀ ਨਹੀਂ।
ਫਤਿਹ ਸ਼ਾਸਤਰ ਨਹਿ ਤਜਬੋ ਕਰੇ,
ਕਹਿੰਦੇ ਸਿੰਘਾਂ ਨੇ ਜਿਹੜਾ ਨੇ ਹਥਿਆਰ ਹੱਥਾਂ ਵਿੱਚ ਸਨ ਉਹਨਾਂ ਨੂੰ ਨਹੀਂ ਛੱਡਿਆ।
ਦਇਆ ਸਿੰਘ ਨੇ ਗੁਰੂ ਬਤਾਇਓ,
ਭਾਈ ਦਇਆ ਸਿੰਘ ਜੀ ਨੇ ਦਸਵੇਂ ਪਾਤਸ਼ਾਹ ਨੂੰ ਆ ਕੇ ਦੱਸਿਆ,
ਬੁੱਤ ਕੋ ਗਮਨ ਹੋ ਲੈ ਸੋ ਬਚਾਇਓ।
ਮਹਾਰਾਜ ਜੀ ਉਧਰ ਜਾਓ, ਉਹ ਰੰਗੜ ਜਿਹੜੇ ਹੱਥ ਹਥਿਆਰ ਸੁੱਟ ਰਹੇ ਨੇ ਉਹਨਾਂ ਨੂੰ ਬਚਾ ਲਵੋ।
ਸੁਣ ਕਰ ਭੇ ਪਲਾਇਨ ਸਾਰੇ,
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਲਗੀਧਰ ਪਾਤਸ਼ਾਹ ਉਧਰ ਗਏ ਹਨ।
ਪਹੁੰਚੇ ਤਹ ਜਹ ਪ੍ਰਭੂ ਨਿਹਾਰੇ,
ਮਹਾਰਾਜ ਦੇ ਕੋਲ ਪਹੁੰਚ ਕਰਕੇ ਭਾਈ ਦਇਆ ਸਿੰਘ ਜੀ ਨੇ ਦੱਸਿਆ,
ਗੁਰੂ ਦੁਹਾਈ ਕਰਤ ਉਚਾਰ,
ਤੇ ਗੁਰੂ ਸਾਹਿਬ ਕੋਲ ਆ ਕਰਕੇ ਇਹਨਾਂ ਰੰਗੜਾ ਨੇ ਮਹਾਰਾਜ ਦੇ ਚਰਨਾਂ ਚ ਦੁਹਾਈ ਦਿੱਤੀ, ਗੁਰੂ ਜੀ ਮਾਫ ਕਰੋ, ਗੁਰੂ ਜੀ ਗਲਤੀ ਹੋ ਗਈ। ਕਈਆਂ ਨੇ ਤਾਂ ਮੂੰਹ ਚ ਘਾਹ ਪਾ ਲਿਆ। ਹਿੰਦੂ ਧਰਮ ਦੀ ਰੀਤੀ ਰਿਵਾਜ ਹੈ ਵੀ ਜਦੋਂ ਹਥਿਆਰ ਸੁੱਟ ਦੇਣੇ ਨੇ ਮੂੰਹ ਚ ਘਾਹ ਪਾ ਲੈਂਦੇ ਹੈ। ਉਹਦਾ ਮਤਲਬ ਹੈ ਵੀ ਅਸੀਂ ਗਊ ਦੀ ਤਰ੍ਹਾਂ ਹਾਂ, ਜਿਵੇਂ ਕੋਈ ਗਊ ਹੁੰਦੀ ਹੈ, ਅਸੀਂ ਤੁਹਾਡੀ ਗਊ ਹਾਂ, ਤੁਸੀਂ ਸਾਨੂੰ ਮਾਰੋਗੇ ਤੇ ਸਮਝੋ ਤੁਹਾਨੂੰ ਗਊ ਹੱਤਿਆ ਲੱਗੇਗੀ। ਸੋ ਇਹਨਾਂ ਰੰਗੜਾ ਨੇ ਹੁਣ ਜਾਣ ਕੇ ਵੀ ਸਾਨੂੰ ਗੁਰੂ ਸਾਹਿਬ ਮਾਰ ਹੀ ਦੇਣਗੇ, ਚਰਨਾਂ ਦੇ ਵਿੱਚ ਆ ਕੇ ਦੁਹਾਈ ਦਿੱਤੀ ਹੈ।
ਉੱਧਰ ਸਿੰਘਨ ਬਹੁ ਕੀਨਸ ਮਾਰ,
ਉਧਰ ਸਿੰਘ ਮਾਰ ਕੱਟ ਕਰੀ ਜਾਂਦੇ, ਯੁੱਧ ਕਰੀ ਜਾਂਦੇ ਹਨ।
ਜੋ ਗੁਰ ਸਰਨ ਜਾਏ ਕਰ ਪਰੇ,
ਜਿਹੜੇ ਗੁਰੂ ਮਹਾਰਾਜ ਸਾਹਿਬ ਕਲਗੀਧਰ ਪਾਤਸ਼ਾਹ ਦੀ ਸ਼ਰਨ ਜਾ ਕੇ ਪੈ ਗਏ,
ਬਚੇ ਸੋ ਅਰੇ ਪ੍ਰਾਨ ਤਿੰਨ ਹਰੇ,
ਜਿਹੜੇ ਸ਼ਰਨ ਪੈ ਗਏ ਉਹ ਬਚ ਗਏ, ਜਿਹੜੇ ਅੜੇ ਸਨ ਸਿੰਘਾਂ ਨਾਲ ਉਹ ਮਾਰੇ ਗਏ।
ਲੁੱਟਿਓ ਗ੍ਰਾਮ ਵਸਤ ਤਿੰਨ ਸਾਰੀ,
ਸੋ ਖਾਲਸਾ ਜੀ ਉਹਨਾਂ ਦਾ ਪਿੰਡ ਨੂੰ ਖਾਲਸੇ ਨੇ ਲੁੱਟ ਲਿਆ, ਜਿਹੜੀਆਂ ਚੀਜ਼ਾਂ ਉਹਨਾਂ ਨੇ ਸੰਗਤ ਤੋਂ ਖੋਹੀਆਂ ਸਨ, ਵਧੀਆ ਵਧੀਆ ਸ਼ਸਤਰ ਸੰਗਤਾਂ ਕੋਲੋਂ ਖੋਹ ਲਏ, ਚੰਗੇ ਬਸਤਰ ਖੋਹ ਲਏ, ਘੋੜੇ ਖੋਹ ਲਏ, ਮਾਇਆ ਖੋਹ ਲਈ, ਸੰਗਤ ਤਾਂ ਭਾਵਨਾ ਨਾਲ ਲੈ ਕੇ ਆਈ ਸੀ ਮਹਾਰਾਜ ਨੂੰ ਮੱਥਾ ਟੇਕਾਂਗੇ, ਪਰ ਨੂਰ ਪਿੰਡ ਦੇ ਰੰਗੜਾਂ ਨੇ ਰਾਹ ਚ ਸੰਗਤ ਕੋਲੋਂ ਉਹ ਦੁਰਲੱਭ ਵਸਤੂਆਂ ਖੋਹ ਲਈਆਂ, ਖਾਲਸੇ ਨੇ ਉਹ ਉਹਨਾਂ ਕੋਲੋਂ ਵਸੂਲੀ ਪਾ ਲਈਆਂ, ਖੋਹ ਲਈਆਂ, ਵਾਪਸ ਲੈ ਲਈਆਂ।
ਸਦਨ ਢਹਾਏ ਕੀਨ ਇੱਕ ਸਾਰੀ,
ਤੇ ਉਹਨਾਂ ਦੇ ਜਿਹੜੇ ਵੱਡੀਆਂ ਵੱਡੀਆਂ ਹਵੇਲੀਆਂ ਕਿਲੇ ਬਣਾ ਕੇ ਰੱਖੇ ਸੀ, ਇਹ ਅੱਗੇ ਵੀ ਲੁੱਟਾਂ ਖੋਹਾਂ ਹੀ ਕਰਦੇ ਸਨ, ਇਸ ਕਰਕੇ ਇਹਨਾਂ ਦਾ ਕਿਲਾ ਢਵਾ ਦਿੱਤਾ।
ਦੇਈ ਸਜ਼ਾਏ ਸਭਨ ਕੋ ਐਸੀ,
ਔਰ ਤਗੜੀ ਸਜ਼ਾ ਦਿੱਤੀ, ਅੱਗੇ ਨੂੰ ਕਦੀ ਸੰਗਤ ਨੂੰ ਲੁੱਟਣਗੇ ਨਹੀਂ, ਕਿਉਂਕਿ ਹੱਥਾਂ ਬਾਝ ਕਰਾ ਰਿਹਾ ਵੈਰੀ ਹੋਣ ਦਾ ਮਿੱਥ, ਵੈਰੀ ਉਹ ਜਿੰਨਾ ਚਿਰ ਉਹਨੂੰ ਚੰਗੀ ਹੱਥ ਨਾ ਲੱਗ ਜਾਣ, ਚੰਗੀ ਮਾਰ ਨਾ ਪਵੇ, ਵੈਰੀ ਨਹੀਂ ਕਦੀ ਮਿੱਤਰ ਬਣਿਆ ਕਰਦੇ, ਤੇ ਵੈਰੀ ਨੂੰ ਫਿਰ ਸੋਧਾ ਲਾਉਣਾ ਹੀ ਪੈਂਦਾ, ਉੱਥੇ ਲਿਹਾਜਦਾਰੀ ਨਹੀਂ ਚੱਲਦੀ। ਜੇ ਸਾਧ ਸੰਗਤ ਜੀ ਲਿਹਾਜਦਾਰੀ ਕਰਨੀ ਹੁੰਦੀ ਤੇ ਫਿਰ ਕਲਗੀਧਰ ਪਾਤਸ਼ਾਹ ਨੂੰ ਖਾਲਸਾ ਸਾਜਣ ਦੀ ਵੀ ਲੋੜ ਕੋਈ ਨਹੀਂ ਸੀ, ਖਾਲਸਾ ਸਾਜਿਆ ਹੀ ਤਾਂ ਹੈ ਵੀ ਦੁਸ਼ਟਾਂ ਨੂੰ ਸੋਧਾ ਲਾਇਆ ਜਾਵੇ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਸੂਰਬੀਰ ਬਹਾਦਰ ਯੋਧੇ ਸਿੰਘ ਸਾਜੇ, ਕਿਸੇ ਨਾਲ ਧੱਕਾ ਨਹੀਂ ਕਰਨਗੇ, ਕਿਸੇ ਨੂੰ ਨਜਾਇਜ਼ ਤੰਗ ਵੀ ਨਹੀਂ ਕਰਨਾ, ਪਰ ਜੇ ਕੋਈ ਤੰਗ ਕਰੇ ਤੇ ਉਹਦਾ ਲਿਹਾਜ਼ ਵੀ ਨਹੀਂ ਕਰਨਾ। ਹਾਂਜੀ,
ਸੰਗਤ ਸੰਗ ਕੀਨ ਤਿੰਨ ਜੈਸੀ,
ਜੋ ਉਹਨਾਂ ਨੇ ਇਸ ਗੁਰੂ ਕੀ ਸੰਗਤ ਲੁੱਟੀ ਸੀ, ਗੁਰੂ ਦੀ ਸੰਗਤ ਨਾਲ ਦੁਰਵਿਹਾਰ ਕੀਤਾ ਸੀ,
ਪਹੁੰਚੇ ਨਿਕਟ ਗੇਰ ਹਥਿਆਰ,
ਉਹਨਾਂ ਸਾਰਿਆਂ ਨੂੰ ਉਹਨਾਂ ਦੀ ਸਜ਼ਾ ਦਿੱਤੀ ਕੀਤੇ ਦੀ, ਤੇ ਹੁਣ ਉਹ ਸਾਰੇ ਰੰਗੜ ਗੁੱਜਰ ਹਥਿਆਰ ਲਿਆ ਕੇ ਦਸਵੇਂ ਪਾਤਸ਼ਾਹ ਦੇ ਚਰਨਾਂ ਚ ਰੱਖਦੇ ਹੈ ਤੇ ਬੇਨਤੀ ਕਰਦੇ, ਮਹਾਰਾਜ ਸਾਡੀ ਗਲਤੀ ਮਾਫ ਕਰੋ।
ਸੋ ਪ੍ਰਭ ਲੀਏ ਬਚਾਏ ਗਵਾਰ,
ਜਿਹੜੇ ਮਹਾਰਾਜ ਦੀ ਸ਼ਰਨ ਪੈ ਗਏ ਮਹਾਰਾਜ ਨੇ ਬਚਾ ਲਏ, ਸਿੰਘਾਂ ਨੂੰ ਆਖਿਆ ਬਸ ਹੁਣ ਨਾ ਮਾਰੋ, ਕਿਉਂਕਿ ਗੁਰੂ ਘਰ ਦਾ ਬਿਰਧ ਹੈ ਜੋ ਸ਼ਰਨ ਆਵੇ ਤੇ ਸਕੰਠ ਲਾਵੇ, ਜਿਹੜਾ ਗੁਰੂ ਦੀ ਸ਼ਰਨ ਆ ਜਾਵੇ ਭਾਵੇਂ ਦੁਸ਼ਮਣ ਹੀ ਕਿਉਂ ਨਾ ਹੋਵੇ ਉਹਨੂੰ ਗਲ ਨਾ ਲਾਉਣਾ, ਪਰ ਜੇ ਕੋਈ ਗੁਰੂ ਘਰ ਨਾਲ ਅੱਖਾਂ ਉੱਚੀਆਂ ਕਰੇ ਫਿਰ ਉਹਨੂੰ ਕਰੜੇ ਹੱਥ ਲਾ ਕੇ ਸੋਧਾ ਲਾਉਣਾ। ਸਤਿਗੁਰੂ ਦਸਵੇਂ ਪਾਤਸ਼ਾਹ ਜੀ ਨੇ ਆਖਿਆ ਹੁਣ ਇਹ ਤੁਹਾਡੀ ਸ਼ਰਨ ਪੈ ਗਈ ਖਾਲਸਾ ਜੀ, ਹੁਣ ਨਾ ਮਾਰੋ।
ਆ ਕੇ ਕੋਤਨ ਸੰਗ ਉਚਾਰਾ,
ਤੇ ਮਹਾਰਾਜ ਨੇ ਸਾਰਿਆਂ ਰੰਗੜਾਂ ਤੇ ਗੁਜਰਾਂ ਨੂੰ ਆਪਣੇ ਸਾਹਮਣੇ ਖੜੇ ਕਰਕੇ ਕਰੜੇ ਸ਼ਬਦਾਂ ਵਿੱਚ ਸਵਾਰ ਘੋੜੇ ਤੇ ਖੜੇ ਮਹਾਰਾਜ ਦਸਵੇਂ ਪਾਤਸ਼ਾਹ ਏਦਾਂ ਬੋਲੇ,
ਕੌਣ ਜੇ ਕਰੋ ਅਪਰਾਧ ਹਮਾਰਾ।
ਕਲਗੀਧਰ ਪਾਤਸ਼ਾਹ ਕਹਿੰਦੇ ਦੇਖੋ ਬਈ, ਜੇ ਅੱਗੇ ਨੂੰ ਗੁਰੂ ਕੀ ਸੰਗਤ ਨੂੰ, ਕਿਸੇ ਗਰੀਬ ਨੂੰ, ਕਿਸੇ ਰਾਹਗੀਰ ਨੂੰ, ਕਿਸੇ ਮੁਸਾਫਰ ਨੂੰ ਤੰਗ ਕਰੋਗੇ, ਕਿਸੇ ਨੂੰ ਲੁੱਟੋਗੇ, ਕਿਸੇ ਨਾਲ ਧੱਕਾ ਕਰੋਗੇ,
ਤਤ ਸ਼ਿਨ ਕਰੇ ਬਿਨਾਸ ਤੁਮਾਰਾ,
ਫਿਰ ਤੁਹਾਡਾ ਕੋਈ ਲਿਹਾਜ਼ ਨਹੀਂ ਹੋਵੇਗਾ। ਅੱਜ ਤਾਂ ਜਿਉਂਦੇ ਛੱਡ ਦਿੱਤੇ, ਫਿਰ ਅਸੀਂ ਜਿਉਂਦੇ ਨਹੀਂ ਛੱਡਾਂਗੇ, ਫਿਰ ਝਟਕ ਦਿਆਂਗੇ।
ਬਚੋ ਨਹੀਂ ਕਿਸ ਯਤਨ ਉਦਾਰਾ,
ਕਿਸੇ ਯਤਨ ਨਾਲ ਨਹੀਂ ਬਚੋਗੇ, ਕਿਸੇ ਤਰੀਕੇ ਨਾਲ ਨਹੀਂ ਬਚੋਗੇ। ਹੁਣ ਤਾਂ ਤੁਸੀਂ ਬਚ ਗਏ ਹੋ ਸ਼ਰਨੀ ਪੈ ਕੇ, ਕਿਉਂਕਿ ਗੁਰੂ ਨਾਨਕ ਦਾ ਘਰ ਹੈ, ਬਖਸ਼ਿੰਦ ਹੈ। ਐਤਕੀ ਤਾਂ ਬਖਸ਼ ਦਿੱਤਾ, ਪਰ ਹਰ ਵਾਰੀ ਅਸੀਂ ਬਖਸ਼ਣਾ ਕੋਈ ਨਹੀਂ।
ਇਸ ਵਿਦ ਗ੍ਰਾਮ ਲੂਟ ਕਰ ਆਏ,
ਇਸ ਤਰ੍ਹਾਂ ਸਾਧ ਸੰਗਤ ਜਿਹੜਾ ਪਿੰਡ ਸੀਗਾ, ਨੂਹ ਪਿੰਡ, ਇਹ ਰੰਗੜਾਂ ਦਾ ਪਿੰਡ ਮਹਾਰਾਜ ਸੱਚੇ ਪਾਤਸ਼ਾਹ ਨੇ ਫਤਿਹ ਕੀਤਾ। ਇਹ ਗੁਰੂ ਘਰ ਦੇ ਦੋਖੀ ਸਨ। ਇਹ ਸਾਰਾ ਇਲਾਕਾ ਜਿਹੜਾ ਸ੍ਰੀ ਅਨੰਦਪੁਰ ਸਾਹਿਬ ਤੋਂ ਉੱਪਰ ਨੈਣਾ ਦੇਵੀ ਵਾਲੇ ਪਾਸੇ ਚਲੇ ਜਾਓ, ਭਾਵੇਂ ਗੁਰੂ ਕੇ ਲਾਹੌਰ ਵੱਲ ਚਲੇ ਜਾਓ, ਨੰਗਲ ਡੈਮ, ਊਨਾ, ਇੱਧਰ ਥੱਲੇ ਰੋਪੜ ਵਾਲੇ ਪਾਸੇ ਕੀਰਤਪੁਰ ਸਾਹਿਬ ਵੱਲ ਆ ਜਾਓ, ਨੂਰਪੁਰ ਬੇਦੀ ਵਾਲੇ ਪਾਸੇ ਚਲੇ ਜਾਓ, ਪਿੱਛੇ ਇੱਧਰ ਉੱਤੇ ਨਾਲਾਗੜ੍ਹ ਆਦਿਕ ਜਿੰਨਾ ਵੀ ਇਲਾਕਾ ਹੈ, ਜ਼ਿਆਦਾਤਰ ਗੁੱਜਰ ਅਤੇ ਰੰਗੜ ਬਰਾਦਰੀ ਵੱਸਦੀ ਹੈ। ਅਤੇ ਗੁੱਜਰ ਅਤੇ ਰੰਗੜ ਜਿਹੜੇ ਨੇ, ਇਹ ਗੁਰੂ ਘਰ ਨਾਲ ਅਕਾਰਨ ਹੀ ਬਿਨਾਂ ਮਤਲਬ ਹੀ ਦੁਐਸ਼ ਕਰਦੇ ਰਹੇ। ਛੇਵੇਂ ਪਾਤਸ਼ਾਹ ਦੇ ਸਮੇਂ ਵੀ ਕਰਦੇ ਰਹੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸਮੇਂ ਬਾਬਾ ਗੁਰਦਿੱਤਾ ਸਾਹਿਬ ਜੀ ਸ਼ਿਕਾਰ ਖੇਡਣ ਗਏ ਸਨ, ਸਤਿਗੁਰਾਂ ਦੇ ਵੱਡੇ ਸਾਹਿਬਜ਼ਾਦੇ, ਉਹਨਾਂ ਦੇ ਕਿਸੇ ਗੁਰਸਿੱਖ ਨੇ ਗੋਲੀ ਚਲਾਈ, ਹਿਰਨ ਸਮਝ ਕੇ ਲੱਗ ਗਈ ਗਊ ਨੂੰ, ਉਹ ਗਊ ਮਰ ਗਈ। ਰੰਗੜਾ ਨੇ ਬੜਾ ਰੌਲਾ ਪਾਇਆ, ਗੁਜਰਾਂ ਨੇ, ਤੁਸੀਂ ਗਊਆਂ ਮਾਰਦੇ ਹੋ, ਸਾਡੀ ਗਊ ਮਰ ਗਈ। ਬਾਬਾ ਗੁਰਦਿੱਤਾ ਜੀ ਕਹਿੰਦੇ ਭਾਈ, ਪਰਮੇਸ਼ਰ ਦਾ ਹੁਕਮ ਆਇਆ, ਇਹਨੂੰ ਗੋਲੀ ਵੱਜ ਗਈ, ਅਸੀਂ ਕੋਈ ਜਾਣ ਕੇ ਨਹੀਂ ਮਾਰੀ, ਅਸੀਂ ਸ਼ਿਕਾਰ ਖੇਡਣ ਗਏ ਸੀ, ਦੂਰੋਂ ਸਿੱਖ ਨੇ ਭੁਲੇਖੇ ਨਾਲ ਗੋਲੀ ਚਲਾ ਤੀ, ਵੱਜ ਗਈ। ਜਿੰਨੇ ਦੀ ਤੁਹਾਡੀ ਗਾਂ ਹੈ ਉਹਨੇ ਪੈਸੇ ਲੈ ਲਓ, ਤੁਸੀਂ ਹੋਰ ਗਊ ਲੈ ਲਓ। ਕਹਿੰਦੇ ਨਹੀਂ, ਅਸੀਂ ਗਊ ਹੀ ਲੈਣੀ, ਉਹੀ ਲੈਣੀ ਹੈ। ਬਾਬਾ ਜੀ ਕਹਿੰਦੇ ਉਹ ਤਾਂ ਹੁਣ ਚਲੀ ਗਈ ਭਾਈ, ਉਹਦਾ ਤਾਂ ਸਮਾਂ ਪੂਰਾ ਹੋ ਗਿਆ, ਉਹ ਕਿਵੇਂ ਦੇਈਏ। ਕਹਿੰਦੇ ਨਹੀਂ, ਤੁਸੀਂ ਗੁਰੂ ਬਣੇ ਫਿਰਦੇ ਹੋ। ਉਹਨਾਂ ਨੇ ਜਾਣ ਕੇ ਜਿਵੇਂ ਕਿਸੇ ਨੂੰ ਟਿੱਚਰ ਕਰੀ ਦੀ ਹੈ, ਕਿਸੇ ਨੂੰ ਗੁਰੂ ਮਹਾਰਾਜ ਦੇ ਘਰ ਦੇ ਖਿਲਾਫ ਇੱਦਾਂ ਦੇ ਸ਼ਬਦ ਬੋਲੇ, ਕਹਿਣ ਲੱਗੇ ਗੁਰੂ ਹੋ ਕੇ ਤੁਸੀਂ ਗਊਆਂ ਮਾਰਦੇ ਹੋ। ਸਿੱਖਾਂ ਨੇ ਬੇਨਤੀ ਕੀਤੀ ਬਾਬਾ ਜੀ ਨੂੰ, ਬਾਬਾ ਜੀ ਤੁਸੀਂ ਸਮਰੱਥ ਹੋ, ਅਤੇ ਗੁਰੂ ਸਾਹਿਬ ਦੇ ਘਰ ਸਾਰੀਆਂ ਸ਼ਕਤੀਆਂ ਮਾਰ ਜਵਾਲਣ ਦੀਆਂ, ਕਰੋ ਕਿਰਪਾ, ਗਊ ਨੂੰ ਜੀਵਨ ਦਾਨ ਦੇ ਦਿਓ। ਬਾਬਾ ਜੀ ਕਹਿਣ ਲੱਗੇ ਭਾਈ, ਪਰਮੇਸ਼ਰ ਦੇ ਹੁਕਮ ਦੇ ਵਿੱਚ ਅਦੂਲੀ ਨਹੀਂ ਕਰੀਦੀ। ਜਿਵੇਂ ਅਕਾਲ ਪੁਰਖ ਨੇ ਕਿਸੇ ਜੀਵ ਦਾ ਸਮਾਂ ਲਿਖਿਆ ਹੁੰਦਾ, ਉਵੇਂ ਹੀ ਆਉਂਦਾ। ਨਾ ਕੋਈ ਮਾਰ ਸਕਦਾ ਅਤੇ ਨਾ ਕੋਈ ਬਚਾ ਸਕਦਾ। ਹਰ ਬਿਨ ਕੋਈ ਮਾਰ ਜਵਾਲ ਨਾ ਸਕੈ, ਮਨ ਹੋਏ ਨਚਿੰਦ ਨਿਸਲ ਹੋਏ ਰਹੀ ਹੈ। ਅਕਾਲ ਪੁਰਖ ਹੀ ਮਾਰਦਾ, ਅਕਾਲ ਪੁਰਖ ਹੀ ਜਵਾਉਂਦਾ ਹੈ। ਅਸੀਂ ਨਹੀਂ ਮਾਰੀ, ਅਸੀਂ ਨਹੀਂ ਜਵਾ ਸਕਦੇ, ਹੁਕਮ ਆਇਆ, ਇਹਨੂੰ ਗੋਲੀ ਵੱਜ ਗਈ। ਕਹਿਣ ਲੱਗੇ ਬਾਬਾ ਜੀ, ਇਹਨਾਂ ਮੂਰਖਾਂ ਨੇ ਨਿੰਦਾ ਕਰਨੋਂ ਬਾਜ ਨਹੀਂ ਆਉਣਾ, ਗੁਰੂ ਘਰ ਦੀ ਬੜੀ ਨਿੰਦਾ ਬਦਨਾਮੀ ਕਰਨਗੇ, ਆਪ ਸਮਰੱਥ ਹੋ, ਕਰੋ ਕਿਰਪਾ। ਬਾਬਾ ਗੁਰਦਿੱਤਾ ਜੀ ਮੂਲ ਮੰਤਰ ਦਾ ਪਾਠ ਕਰਕੇ ਜਲ ਦਾ ਛੱਟਾ ਮਾਰਿਆ, ਗਊ ਤਾਂ ਜਿੰਦਾ ਹੋ ਗਈ, ਪਰ ਸਤਿਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਬਹੁਤ ਨਾਰਾਜ਼ ਹੋਏ ਅਤੇ ਬਾਬੇ ਗੁਰਦਿੱਤੇ ਨੂੰ ਬਚਨ ਕੀਤਾ ਕਿ ਬਾਬਾ ਗੁਰਦਿੱਤਾ ਜੀ, ਤੁਸੀਂ ਅਕਾਲ ਪੁਰਖ ਦੇ ਭਾਣੇ 'ਚ ਸ਼ਰੀਕ ਬਣੇ ਹੋ, ਹੁਣ ਜਾਂ ਅਸੀਂ ਸਰੀਰ ਛੱਡ ਜਾਂਦੇ ਹਾਂ ਜਾਂ ਤੁਸੀਂ ਛੱਡ ਜਾਓ। ਜਿਵੇਂ ਬਾਬੇ ਅਟਲ ਸਾਹਿਬ ਨੂੰ ਬਚਨ ਕੀਤਾ ਸੀ ਛੇਵੇਂ ਪਾਤਸ਼ਾਹ ਨੇ, ਬਾਬੇ ਅਟਲ ਸਾਹਿਬ ਜੀ 9 ਸਾਲ ਦੀ ਉਮਰ 'ਚ ਸੱਚਖੰਡ ਚਲੇ ਗਏ ਸਨ, ਬਾਬਾ ਗੁਰਦਿੱਤਾ ਜੀ ਵੀ 25-26 ਸਾਲ ਦੀ ਉਮਰ ਵਿੱਚ ਭਰ ਜਵਾਨੀ ਵਿੱਚ ਆਪਣੇ 2 ਪੁੱਤਰਾਂ ਨੂੰ ਛੱਡ ਕੇ, ਆਪਣੇ ਪਰਿਵਾਰ ਨੂੰ ਛੱਡ ਕੇ, ਜਿੱਥੇ ਅੱਜ ਕੱਲ੍ਹ ਡੇਰਾ ਬਾਬਾ ਗੁਰਦਿੱਤਾ ਕੀਰਤਪੁਰ ਸਾਹਿਬ ਅਸਥਾਨ ਬਣਿਆ, ਉੱਥੇ ਜਾ ਕੇ ਸ੍ਰੀ ਜਪਜੀ ਸਾਹਿਬ ਦਾ ਪਾਠ ਕਰਕੇ ਸੱਚਖੰਡ ਪਿਆਨਾ ਕਰ ਗਏ। ਤਾਂ ਬਾਬਾ ਜੀ ਦਾ ਅਕਾਲ ਚਲਾਣਾ ਹੋਇਆ, ਇਹ ਵੀ ਇਹਨਾਂ ਗੁੱਜਰਾਂ ਰੰਗੜਾਂ ਦੀ ਜਿੱਦਬਾਜ਼ੀ ਕਰਕੇ ਹੀ ਹੋਇਆ। ਹੋਰ ਵੀ ਕਿਸੇ ਨਾ ਕਿਸੇ ਕਾਰਨ ਕਰਕੇ ਕੋਈ ਨਾ ਕੋਈ ਊਜ ਲਾਉਂਦੇ ਰਹਿੰਦੇ ਸਨ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਮੇਂ ਵੀ ਅਤੇ ਗੁਰੂ ਕਲਗੀਧਰ ਪਾਤਸ਼ਾਹ ਦੀ ਸ਼ਾਨ ਵੇਖ ਕੇ ਤਾਂ ਇਹ ਬੜੇ ਸੜਦੇ ਸਨ। रोज रणजीत नगारा जदों वजदा सी इन्हां दे दिल धड़कदे सन, ईरखा दी अग च सड़दे सन, ते गुरु खालसे नाल गाहे बगाहे ये कोई ना कोई टक्कर लैण दी कोशिश करदे सन। जिहड़ा साध संगत जी 1704 विच 16 जनवरी नूं जंग होया, जिहदे च राजा केसरी चंद ने हाथी लिआंदा किला तोड़न वास्ते, उहदे विच वी रंगड़ां गुजरां दी फौज जमतुल्ला भाऊ लै के आया, जिहड़ा सिंघां दे हत्थों अगमपुरे मारिया गया भाई हिम्मत सिंह जी दे हत्थों। कहण दा भाव है खालसा जी, रंगड़ गुजर जिहड़े हन ये द्वैश करदे गुरु घर दे नाल, महाराज हुण इहनां नूं तगड़े हत्थ ला रहे ने। कहिंदे देखो भाई, जे तुहाडे विच्चों जां तुहाडी बरादरी चों तुहाडे इलाके चों किसी ने भी इदां दी हरकत अगे नूं कीती, ऐतकी तां असीं तुहानूं जिउंदे छड रहे हां, अगली वारी असीं तुहानूं झटका देंगे, खत्म कर देंगे।
हथ रंगर गुजर समदाए,
सारे गुजर रंगड़ मार देंगे। फिर
बहर अखेर ब्रित कुछ कीनो,
इस तरह सचे पातशाह ने ताड़ना करके बाद विच कुछ समा जंगल च शिकार खेडिया है।
श्री प्रभ बन मह विचरन कीनो,
श्री श्री गुरु गोबिंद सिंह साहब कलगीधर पातशाह महाराज बन मह विचरन कीनो विचर के शिकार खेडदे हन।
सूकर ससे चंखार बडेरे,
और सूर खरगोश ते चंखार हिरण इना जानवरां दा शिकार खेडिया है।
हित अमिख के हते कनेरे,
और बहुत सारे जानवरां नू मार के लियांदा है।
लगे से खावन जंग प्रसंग,
हुण महाराज शिकार क्यों खेडदे आ, खालसे नू शस्त्र विद्या सिखा रहे आ। जंग दे विच खून दियां नदियां तरनियां पैणियां, जे सिंह शिकार नहीं खेडेगा ते जंग विच जाके की करेगा। जंग दियां सारियां विधां महाराज खालसे नूं सिखांदे हन।
शास्त्र हतन के जिम होए ढंग,
शास्त्र किवें मारना है, शिकार ने अपने आप नूं बचाना है ते उहनूं घेर के मारना है, शस्त्र दा वार किवें हुंदा है, ये सारे ढंग विधियां सतगुरु कलगीधर जी खालसे नूं समझांदे हन।
बजे अगर रणजीत नगारा,
जदों महाराज शिकार नूं चढ़दे ने अगे रणजीत नगारा वजदा जांदा है।
गरजत सकल गिरन की धार,
22 धार दियां पहाड़ियां दे विच नगारा गूंजदा गरजदा है।
जंग प्रसंग जहां कह सुनियो,
ये जिहड़ा जंग नूह पिंड च होया सी रंगड़ां दे गुजरां नाल, भावें ये बहुत वड्डा जंग तां नहीं सी पर जिथे 50 बंदे लगभग मारे गए होण ओह छोटा भी नहीं हुंदा, बहुत गुजरां दा रंगड़ां दा नुकसान होया ते उहनां नूं महाराज ने कन्नी हथ लवा के छड्डिया। इस गल की खबर सारे पहाड़ी इलाकियां दे विच गुजरां रंगड़ां दे 22 धार दे राजां विच पसर गई।
नूह जो ग्राम गुरु चढ़ हनियो,
यह पता लग गया 22 धार दे राजां नूं भी ते सारे पंजाब दे विच भी गुरु साहब ने नूह पिंड ते हल्ला कीता है ते नूह पिंड दे गुजरां रंगड़ां नूं सोधा लाया है।
संगत लूटी यां ते मारा,
इस करके साध संगत जी सारे पासे खबर फैल गई भी गुरु साहब ने अपनी संगत दे लुटण दा बदला लिया है।
सुन सुन अपर सबन डरता,
तो सारे दूजे भी जेड़े इदां दी सोच रखदे सन भी संगत नूं आउंदिआं जांदिआं परेशान करदे सन, संगतां नूं लुटदे सन, उहनां नूं भी कन्नी हथ लग गए, उहनां नूं भी समझ आ गई भी जे असीं इदां दी गुस्ताखी करांगे ਤਾਂ ਸ੍ਰੀ ਕਲਗੀਧਰ ਪਾਤਸ਼ਾਹ ਸਾਨੂੰ ਵੀ ਡੰਡ ਦੇਣਗੇ।
ਕੇਤਕ ਦੁਸ਼ਟ ਮੂੜ ਮਤ ਕੱਚੇ,
ਸੋ ਕੱਚੇ ਜਿਹੜੇ ਦੁਸ਼ਟ ਮੂਰਖ ਹੰਕਾਰੀ ਕਹਿ ਲਓ ਜਿਹੜੇ ਲੋਕ ਹਨ,
ਗੁਰ ਸੰਗ ਬੈਰ ਧਾਰ ਰਿਸ ਰਾਚੇ,
ਉਹ ਅੰਦਰੋਂ ਅੰਦਰੀ ਗੁਰੂ ਘਰ ਨਾਲ ਵੈਰ ਵਧਾਈ ਜਾਂਦੇ ਹਨ, ਜਿਨ੍ਹਾਂ ਦੇ ਭਾਗ ਮਾੜੇ ਹਨ ਕਰਮ ਮਾੜੇ ਹਨ, ਉਹ ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਦੀ ਸ਼ਾਨ ਵੇਖ ਕੇ ਈਰਖਾ ਕਰਦੇ ਹਨ।
ਪੋਤੇ ਜੋ ਤਿੰਨ ਸੰਬੰਧੀ ਬ੍ਰਿੰਦ,
ਜਿਹੜੇ ਉਹਨਾਂ ਦੇ ਨਾਲ ਉਹਨਾਂ ਦੇ ਸੰਬੰਧੀ ਸਨ ਨੂਹ ਪਿੰਡ ਵਾਲਿਆਂ ਦੇ ਰਿਸ਼ਤੇਦਾਰ ਦੂਰ ਨੇੜੇ ਰਹਿਣ ਵਾਲੇ,
ਬਣੇ ਛੱਤਰ ਚਹਿ ਜੰਗ ਬਿਲੰਦ,
ਉਹਨਾਂ ਦੇ ਅੰਦਰ ਦੁਸ਼ਮਣੀ ਦਾ ਬੀਜ ਬੀਜਿਆ ਗਿਆ, ਕਿਉਂਕਿ ਜਿਹੜੇ ਇਹੋ ਜਿਹੇ ਲੋਕ ਹੁੰਦੇ ਨੇ ਮਾਰ ਖਾ ਕੇ ਕੁਝ ਸਮੇਂ ਲਈ ਤਾਂ ਚੁੱਪ ਕਰਦੇ ਨੇ, ਸਦਾ ਨਹੀਂ ਨਹੀਂ ਕਰਦੇ, ਅੰਦਰੋਂ ਈਰਖਾ ਦੁਵੈਸ਼ ਤਾਂ ਉਹ ਰੱਬ ਹੀ ਕੱਢੇ ਤਾਂ ਕੱਢੇ ਬੰਦੇ ਨੂੰ ਅਕਲ ਮਰਨ ਤੱਕ ਨਹੀਂ ਆਉਂਦੀ ਸਾਧ ਸੰਗਤ ਜੀ। ਦੁਸ਼ਟ ਬੰਦਿਆਂ ਨੂੰ ਤੇ ਮਰਨ ਤੋਂ ਬਾਅਦ ਵੀ ਨਾ ਪਤਾ ਲੱਗੇ, ਅਗਲੇ ਜਨਮ ਚ ਵੀ ਰੱਬ ਉੱਥੇ ਹੀ ਸੁੱਟ ਦਿੰਦਾ ਜਿੱਥੇ ਵੈਰ ਭਾਵ ਚ ਰਹਿੰਦੇ ਆ। ਕਿਉਂਕਿ ਜਿੱਤ ਲਾਗੋ ਮਨ ਬਾਸ਼ਨਾ ਅੰਤ ਸਾਈ ਪ੍ਰਗਟਾਨੀ, ਜਿਹੜੀ ਬਾਸ਼ਨਾ ਮਾੜੀ ਹੈ ਨਾ ਸਾਡੇ ਅੰਦਰ, ਜਿਹੋ ਜੀ ਵੀ ਹੈ ਉਹੋ ਜੀ ਬਾਸ਼ਨਾ ਨਾਲ ਅਗਲਾ ਜਨਮ ਹੁੰਦਾ। ਜਿਹਨਾਂ ਦੇ ਮਨ ਚ ਗੁਰੂ ਘਰ ਨਾਲ ਵੈਰ ਤੇ ਵੈਰ ਕਰਦੇ ਕਰਦੇ ਮਰ ਗਏ, ਅਗਲੇ ਜਨਮ ਚ ਵੀ ਉਹੀ ਵੈਰੀ ਬਣ ਕੇ ਆਉਂਦੇ। ਅੱਜ ਵੀ ਖਾਲਸੇ ਪੰਥ ਨਾਲ ਕਈ ਵੈਰ ਕਰਦੇ ਆ, ਇਹ ਰੂਹਾਂ ਉਹੀ ਚਲੀਆਂ ਆਉਂਦੀਆਂ, ਸਰੀਰ ਬਦਲਦੇ ਰਹਿੰਦੇ। ਆਖੋ ਸ੍ਰੀ ਵਾਹਿਗੁਰੂ, ਸਰੀਰ ਬਦਲ ਜਾਂਦੇ ਆ, ਰੂਹਾਂ ਨਹੀਂ ਬਦਲਦੀਆਂ। ਰੂਹਾਂ ਉਹ ਭੈੜੀਆਂ ਰੂਹਾਂ ਭੈੜੇ ਪਾਸੇ ਕੰਮ ਭੈੜੇ ਕਰੀ ਜਾਂਦੀਆਂ, ਚੰਗੀਆਂ ਰੂਹਾਂ ਚੰਗੇ ਕੰਮ ਕਰੀ ਜਾਂਦੀਆਂ। ਸੋ ਇਹ ਬੁਰੀ ਵਿਚਾਰਾਂ ਵਾਲੇ ਜਿਹੜੇ ਲੋਕ ਸਨ, ਉਦਾਂ ਮਜਬੂਰੀ ਨੂੰ ਤਾਂ ਚੁੱਪ ਕਰ ਗਏ, ਪਰ ਅੰਦਰੋਂ ਦਸਵੇਂ ਪਾਤਸ਼ਾਹ ਤੋਂ ਬਦਲਾ ਲੈਣ ਦੀ ਸੋਚਣ ਲੱਗ ਪਏ।
ਜਾਗਿਓ ਵੈਰ ਖਾਲਸੇ ਕੇਰਾ,
ਖਾਲਸੇ ਦਾ ਤੇ ਗੁਜਰਾਂ ਰੰਗੜਾਂ ਦਾ ਹੁਣ ਵੈਰ ਜਾਗ ਪਿਆ, ਦੁਸ਼ਮਣੀ ਪੈ ਗਈ।
ਹਿੰਦੂ ਤੁਰਕਨ ਸੰਗ ਬਖੇਰਾ,
ਇਹ ਬਖੇਰਾ ਹਿੰਦੂਆਂ ਨਾਲ ਵੀ ਤੇ ਮੁਸਲਮਾਨਾਂ ਨਾਲ ਵੀ, ਕਿਉਂਕਿ ਖਾਲਸਾ ਪੰਥ ਮਹਾਰਾਜ ਨੇ ਇਹੋ ਜਿਹਾ ਸਾਜਿਆ, ਝੂਠਿਆਂ ਨੂੰ ਚੰਗਾ ਨਹੀਂ ਲੱਗਦਾ। ਜੇ ਕੋਈ ਬੋਲਾ ਸੱਚ ਕੂੜਾ ਜਲ ਜਾ ਵੀ, ਜੇ ਕੋਈ ਸੱਚ ਤੇ ਪਹਿਰਾ ਦੇਵੇ ਝੂਠਿਆਂ ਨੂੰ ਬੜੀ ਅੱਗ ਲੱਗਦੀ ਹੈ। ਤੇ ਖਾਲਸਾ ਜੀ ਉਹ ਜਿਹੜੇ ਝੂਠੇ ਕਪਟੀ ਦੁਸ਼ਟ ਬੰਦੇ ਸਨ, ਭਾਵੇਂ ਹਿੰਦੂ ਸਨ ਭਾਵੇਂ ਮੁਸਲਮਾਨ, ਦੇਖੋ ਖਾਲਸਾ ਕਿਸੇ ਦਾ ਵੈਰੀ ਨਹੀਂ। ਔਰ ਇਹ ਵੀ ਗੱਲ ਯਾਦ ਰੱਖਣ ਵਾਲੀ, ਜਿਹੜੇ ਚੰਗੇ ਮੁਸਲਮਾਨ ਸਨ, ਜਿਹੜੇ ਚੰਗੇ ਹਿੰਦੂ ਸਨ, ਉਹ ਗੁਰੂ ਕਲਗੀਧਰ ਨਾਲ ਖੜਦੇ ਸਨ। ਪੀਰ ਬੁੱਧੂ ਸ਼ਾਹ, ਭੀਖਨ ਸ਼ਾਹ ਵਰਗੇ ਮਹਾਰਾਜ ਦੇ ਸੇਵਕ ਹੋਏ। ਨਿਹੰਗ ਖਾਂ ਪਠਾਣ ਨੇ ਭੱਠਾ ਸਾਹਿਬ ਮਹਾਰਾਜ ਦੀ ਸੇਵਾ ਕੀਤੀ, ਗਨੀ ਖਾਂ ਨਬੀ ਖਾਂ ਨੇ ਮਾਛੀਵਾੜੇ ਦੇ ਜੰਗਲਾਂ 'ਚ ਸੇਵਾ ਕੀਤੀ। ਜਿਹੜੇ ਚੰਗੇ ਮੁਸਲਮਾਨ ਸਨ ਉਹ ਦਸਵੇਂ ਪਾਤਸ਼ਾਹ ਵੱਲ ਖੜ੍ਹੇ, ਅਤੇ ਜਿਹੜੇ ਚੰਗੇ ਹਿੰਦੂ ਸਨ ਪਾਤਸ਼ਾਹ ਵੱਲ ਖੜ੍ਹੇ, ਪਰ ਜਿਹੜੇ ਮਾੜੇ ਸਨ ਕਈ ਸਿੱਖ ਖਵਾਉਣ ਵਾਲੇ ਵੀ ਉੱਧਰ ਦੀ ਬੋਲੀ ਬੋਲਣ ਲੱਗ ਪਏ। ਸੋ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਜ ਨੇ ਸੱਚ 'ਤੇ ਪਹਿਰਾ ਦੇਣਾ, ਦੋਖੀਆਂ ਦੁਸ਼ਟਾਂ ਦਾ ਮੂੰਹ ਕਾਲਾ ਹੋਣਾ। ਸੋ ਭਾਈ ਸਾਹਿਬ ਲਿਖ ਰਹੇ ਆ ਪ੍ਰਸੰਗ, ਆਪਾਂ ਅਗਲੇ ਪ੍ਰਕਰਣਾਂ ਵਿੱਚ ਸਰਵਣ ਕਰਾਂਗੇ। ਖਾਲਸੇ ਦੀ ਸ਼ਾਨੋ ਸ਼ੌਕਤ ਚੜ੍ਹਦੀ ਕਲਾ ਜਾਹੋ ਜਲਾਲ, ਇਹਦੀ ਖਬਰਾਂ ਦਿੱਲੀ ਦੇ ਤਖ਼ਤ ਤੱਕ ਵੀ ਪਹੁੰਚ ਗਈਆਂ। ਹੈਦਰਾਬਾਦ, ਔਰੰਗਾਬਾਦ, ਇੱਧਰ ਬਾਦਸ਼ਾਹ ਔਰੰਗਜ਼ੇਬ ਫਿਰ ਰਿਹਾ ਸੀ ਗੋਲਕੁੰਡੇ ਕਿਲ੍ਹੇ ਨੂੰ ਫਤਿਹ ਕਰਨ ਵਾਸਤੇ। ਆ ਕਈ ਸਾਲ ਉੱਧਰ ਉੱਥੇ ਖਬਰ ਪਹੁੰਚੀ ਉਹਨੂੰ ਕਿ ਗੁਰੂ ਗੋਬਿੰਦ ਸਿੰਘ ਨੇ ਬੜੀ ਵੱਡੀ ਫੌਜ ਤਿਆਰ ਕਰ ਲਈ ਹੈ, ਤੋ ਬਾਦਸ਼ਾਹ ਵੱਲੋਂ ਵੀ ਇਹਨਾਂ ਫੌਜਾਂ ਨੂੰ ਕਾਬੂ ਕਰਨ ਦੇ ਲਈ ਸੋਚਾਂ ਵਿਉਂਤਾਂ ਕਿੱਦਾਂ ਦੀਆਂ ਬਣੀਆਂ। ਸ੍ਰੀ ਗੁਰਪ੍ਰਤਾਪ ਸੂਰਜ ਦੇ ਲਿਖਾਰੀ ਸਤਿਕਾਰਯੋਗ ਕਵੀਰਾਜ ਭਾਈ ਸੰਤੋਖ ਸਿੰਘ ਸਾਹਿਬ ਜੀ ਨੇ ਕਥਾ ਬਿਆਨ ਕੀਤੀ, ਆਪਾਂ ਅਗਲੇ ਪ੍ਰਕਰਣਾਂ ਵਿੱਚ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਲਾਲ, ਪ੍ਰਾਣਨਾਥ ਅਨਾਥ ਸਖੇ ਦੀਨ ਦਰਦ ਨਿਵਾਰ, ਹੇ ਸਮਰੱਥ ਅਗੰਮ ਪੂਰਨ ਮੋਹੇ ਮਯਾ ਤਹਾਰ, ਅੰਧਕੂਪ ਮਹਾ ਭਿਆਨ ਨਾਨਕ ਪਾਰ ਉਤਾਰ, ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ਼ ਹੈ ਜੋ ਸ਼ਰਧਾ ਕਰ ਸੇਵਦੇ ਗੁਰੂ ਪਾਰ, ਵਾਹਿਗੁਰੂ ਨਾਮ ਜਹਾਜ਼ ਹੈ ਜੋ ਸ਼ਰਧਾ ਕਰ ਸੇਵਦੇ ਗੁਰੂ ਪਾਰ, ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।